ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲਣਾ ਭਾਈ ਰਸਨਾ ਪਵਿੱਤਰ ਕਰਨੀ ਹੈ ਧਾਰਨਾ ਪੜ੍ਹ ਕੇ ਉਸ ਤੋਂ ਬਾਅਦ ਗੁਰੂ ਜੀ ਕਾ ਇਤਿਹਾਸ ਗੁਰੂ ਜੀ ਕੇ ਬਚਨ ਆਪ ਆਰੰਭ ਕਰਾਂਗੇ। ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲੋ ਤੇਰੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ ਤੇਰੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ ਤੇਰੀ ਅਬਚਲ ਜੋਤ ਬਰਾਜ ਰਹੀ ਤੇਰੀ ਜਗਮਗ ਜੋਤ ਬਰਾਜ ਗੁਰੂ ਨਾਨਕ ਗੋਬਿੰਦ ਸਿੰਘ ਗੁਰੂ ਨਾਨਕ ਗੋਬਿੰਦ ਸਿੰਘ
ਗੁਰੂ ਨਾਨਕ ਗੋਬਿੰਦ ਸਿੰਘ ਗੁਰੂ ਨਾਨਕ ਗੋਬਿੰਦ ਸਿੰਘ
ਪੂਰਨ ਹਰ ਅਵਤਾਰ ਤੇਰੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ
ਤੇਰੀ ਜਗਮਗ ਜੋਤ ਬਰਾਜ ਰਹੀ ਤੇਰੀ ਜਗਮਗ ਜੋਤ ਬਰਾਜ ਰਹੀ
ਪਟਨੇ ਮੈਂ ਪ੍ਰਗਟ ਭਇਓ ਸੋਢ ਵੰਸ਼ ਸਿਰ ਤਾਜ ਸੋਢ ਵੰਸ਼ ਸਿਰ ਤਾਜ
ਸੋਢ ਵੰਸ਼ ਸਿਰ ਤਾਜ ਸੋਢ ਵੰਸ਼ ਸਿਰ ਤਾਜ
ਵਾਸੀ ਅਨੰਦਪੁਰ ਸਾਹਿਬ ਕੇ ਵਾਸੀ ਅਨੰਦਪੁਰ ਸਾਹਿਬ ਕੇ
ਵਾਸੀ ਅਨੰਦਪੁਰ ਸਾਹਿਬ ਕੇ ਅਨੰਦਪੁਰ
ਚਿੱਟੇ ਜਿਨ ਕੇ ਬਾਜ ਤੇਰੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ ਨਗਰ ਸ੍ਰੀ ਅਬਚਲ ਨਗਰ ਮਝਾਰ ਤੇਰੀ ਜਗਮਗ ਜੋਤ ਬਰਾਜ ਰਹੀ ਜਗਮਗ ਜੋਤ ਬਰਾਜ ਰਹੀ ਸ੍ਰੀ ਅਬਚਲ
ਨਗਰ ਮਝਾਰ ਤੇਰੀ ਜਗਮਗ ਜੋਤ ਬਰਾਜ ਰਹੀ ਤੇਰੀ ਜਗਮਗ ਜੋਤ ਬਰਾਜ ਰਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਤਾਕਤ ਸਚਖੰਡ ਸਾਹਿਬ ਦੇ ਦਰਸ਼ਨ ਦਦਾਰ ਮੇਲੇ ਇਸ ਮਹਾਨ ਪਵਿੱਤਰ ਅਸਥਾਨ ਦੀ ਚਰਨਾਂ ਦੀ ਧੂੜ ਨਾਲ ਹੀ ਜਿਨ੍ਹਾਂ ਦੀ ਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ, ਸਤਿਗੁਰਾਂ ਦੇ ਪਾਵਨ ਦਰਬਾਰ ਵਿਚ ਸਮੂਹ ਸੰਗਤਾਂ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ ਹੋ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਤੁਹਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਚਨ ਲਿਖੇ ਨੇ, ਸਦ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਸੰਗਤਾਂ ਦੀ ਸ਼ੋਭਾ ਕਰ ਰਹੇ ਨੇ, ਵਡਿਆਈ ਕਰ ਰਹੇ ਨੇ, ਸਤਿਗੁਰ ਬਚਨ ਕਰਦੇ ਨੇ, ਮੈਂ ਉਨ੍ਹਾਂ ਤੋਂ ਸਦਾ ਹੀ ਬਲਿਹਾਰ ਜਾਣੇ ਜੋ ਆਪਣੇ ਗੁਰੂ ਦੀ ਗੱਲ ਸੁਣਦੇ ਨੇ। ਸਦ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ। ਅਗਲੀ ਤੁਕ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਆ ਕੇ ਸਚਖੰਡ ਸਾਹਿਬ ਦਰਬਾਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ, ਉਨ੍ਹਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਬਚਨ ਕਰਦੇ ਨੇ। ਸਦ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਭ ਮੱਥਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡੀ ਵੱਡੀ ਪਦਵੀ ਤੁਹਾਨੂੰ ਦੇ ਰਹੇ ਨੇ। ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ, ਜੋ ਆਪਣੇ ਗੁਰੂ ਦੇ ਚਰਨਾਂ ਵਿਚ ਸਿਰ ਰੱਖਦੇ ਨੇ, ਮੱਥਾ ਟੇਕਦੇ ਨੇ, ਪ੍ਰਣਾਮ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਮੈਂ ਉਨ੍ਹਾਂ ਨੂੰ ਸਭ ਤੋਂ ਵੱਡੇ ਪ੍ਰਧਾਨ ਮੰਨਦਾ, ਸਭ ਤੋਂ ਉੱਚੇ ਮੰਨਦਾ, ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਭ ਮੱਥਾ। ਕਿੱਡੀ ਵੱਡੀ ਪਦਵੀ ਦੇ ਰਹੇ ਨੇ ਆਪਾਂ ਸਾਰੀਆਂ ਸੰਗਤਾਂ ਨੂੰ। ਇੱਥੇ ਤੁਹਾਨੂੰ ਪਤਾ ਹੀ ਹੈ ਪ੍ਰੇਮੀਓ, ਪਹਿਲਾਂ ਤਾਂ ਪ੍ਰਧਾਨ ਬਣਨ ਖਾਤਰ ਜੰਗ ਯੁੱਧ ਹੁੰਦੇ ਨੇ, ਉਹ ਬਣ ਜਾਵੇ ਤੇ 3 ਮਹੀਨੇ ਬਾਅਦ ਉਹਨੂੰ ਹਟਾਉਣ ਖਾਤਰ ਡਾਂਗ ਖੜਕਦੀ ਹੈ। ਐ ਨੀ ਵੀ ਹੁਣ ਬਣ ਗਿਆ, ਬਣਿਆ ਰਹਿਣ ਦੋ, ਫਿਰ ਜਿਆਦਾ ਡਾਂਗ ਖੜਕਦੀ ਹੈ। ਤੁਹਾਨੂੰ ਕਿੰਨੀ ਉੱਚੀ ਪਦਵੀ ਦਿੱਤੀ ਹੈ ਮਹਾਰਾਜ ਨੇ, ਆਓ ਰੱਖੋ ਸਚਖੰਡ ਮਹਾਰਾਜ ਦੇ ਚਰਨਾਂ ਵਿਚ ਆਪਣਾ ਸਿਰ, ਤੇ ਸਤਿਗੁਰਾਂ ਦੀ ਨਿਗਾਹ ਵਿਚ ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਭ ਮੱਥਾ। ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਸਬਜੈਕਟ ਤੇ ਵਿਚਾਰ ਸਾਂਝੇ ਕਰਨੇ, ਜਿਨ੍ਹਾਂ ਦੀ ਲੋੜ ਹੈ। ਅੱਜ ਮੈਂ ਬੇਨਤੀ ਆਰੰਭ ਕਰਾਂ, ਸੁਣਨਾ ਕਾਹਦੇ ਵਾਸਤੇ ਹੈ? ਸੁਣਨ ਦਾ ਇਕੋ ਇਕ ਕਾਰਨ ਹੈ, ਸੁਣਨਾ ਕੁਝ ਜਾਣਨ ਵਾਸਤੇ। ਤਾਂ ਪ੍ਰੇਮੀਓ, ਸੁਣਨਾ ਕਾਹਦੇ ਵਾਸਤੇ ਹੈ? ਬਹੁਤ ਧਿਆਨ ਦਿਓ, ਸੁਣਨ ਦਾ ਇਕੋ ਇਕ ਕਾਰਨ ਹੈ, ਕੁਝ ਜਾਣਿਆ ਜਾਵੇ, ਕਿਸੇ ਗੱਲ ਦਾ ਸਾਨੂੰ ਗਿਆਨ ਹੋਵੇ। ਜਿਵੇਂ ਆਪਾਂ ਭੋਜਨ ਛਕਦੇ ਹਾਂ, ਭੋਜਨ ਛਕਣ ਵਿਚ ਅਸੀਂ ਇਕ ਅਗਿਆਨਤਾ ਵਰਤਦੇ ਹਾਂ ਕਿ ਭੁੱਖ ਲੱਗੀ ਹੈ ਰੋਟੀ ਖਾ ਲਓ। ਭੁੱਖ ਦੇ ਨਾਲ ਭੋਜਨ ਦਾ ਕੋਈ ਸਬੰਧ ਨਹੀਂ ਹੈ। ਭੋਜਨ ਛਕੀ ਦਾ ਅੰਦਰ ਖੂਨ ਬਣੇ, ਭੋਜਨ ਦਾ ਛਕਣ ਦਾ ਇਕੋ ਇਕ ਕਾਰਨ ਹੈ, ਅੰਦਰ ਖੂਨ ਬਣੇ। ਤੇ ਆ ਕਥਾ ਕੀਰਤਨ ਸੁਣਨ ਦਾ ਕੀ ਕਾਰਨ ਹੈ? ਭੋਜਨ ਦਾ ਛਕਣ ਦਾ ਕਾਰਨ ਹੈ ਅੰਦਰ ਖੂਨ ਬਣੇ। ਕਥਾ ਕੀਰਤਨ ਸੁਣੋ, ਅੰਦਰ ਗਿਆਨ ਬਣੇ, ਕੁਝ ਜਾਣਕਾਰੀ ਪ੍ਰਾਪਤ ਹੋਵੇ। ਜਿਸ ਭੋਜਨ ਵਿਚੋਂ ਖੂਨ ਨਹੀਂ ਬਣਿਆ, ਉਹ ਭਾਵੇਂ ਕਿੰਨਾ ਕੀਮਤੀ ਹੋਵੇ ਵਿਅਰਥ ਗਿਆ। ਜਿਸ ਕਥਾ ਕੀਰਤਨ ਵਿਚੋਂ ਗਿਆਨ ਨਹੀਂ ਬਣਿਆ, ਉਹ ਕਿੰਨੀ ਚੰਗੀ ਹੋਵੇ, ਉਹ ਵੀ ਵਿਅਰਥ ਚਲੀ ਜਾਂਦੀ ਹੈ। ਸੋ ਧਿਆਨ ਨਾਲ ਆਪਾਂ ਨੇ ਜਿਸ ਗੁਰੂ ਗ੍ਰੰਥ ਸਾਹਿਬ ਦੇ ਅੱਜ ਸਾਨੂੰ ਲੜ ਲਾਇਆ ਇੱਥੇ ਤਖ਼ਤ ਸਚਖੰਡ ਸਾਹਿਬ ਵਿਖੇ, ਉਸ ਸ਼ਬਦ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ਼ਬਦ ਦੀ ਗੱਲ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 37.5 ਸਾਲ ਦੀ ਉਮਰ ਸੀ ਤੇ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਸਵੇਰ ਪਰਬਤ ਦੇ ਉੱਤੇ, ਜਿਹਦੀ ਉਚਾਈ ਮਿਣੀ ਹੋਈ 19,000 ਫੁੱਟ ਹੈ। ਹੇਮਕੁੰਡ ਸਾਹਿਬ ਦੀ ਉਚਾਈ 15,000 ਫੁੱਟ ਹੈ। ਜਿੱਥੇ ਜੋਗੀ ਗੋਰਖ ਜੀ ਰਹਿੰਦੇ ਸੀ ਉਹਦੀ ਉਚਾਈ 19,000 ਫੁੱਟ ਹੈ, -85 ਉਥੇ ਹਮੇਸ਼ਾ ਟੈਂਪਰੇਚਰ ਰਹਿੰਦਾ ਜਿੱਥੇ ਜੋਗੀ ਰਹਿੰਦੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ 1510 ਨੂੰ ਸੁਮੇਰ ਪਰਬਤ ਤੇ ਗਏ ਸੀ, 1469 ਨੂੰ ਉਨ੍ਹਾਂ ਦਾ ਅਵਤਾਰ ਹੋਇਆ, 1510 ਤੱਕ ਉਨ੍ਹਾਂ ਦੀ ਉਮਰ 37 ਸਾਲ ਦੀ ਹੋ ਚੁੱਕੀ ਸੀ ਜਦੋਂ ਸਿੱਧਾਂ ਦੇ ਨਾਲ ਮਹਾਨ ਗੋਸ਼ਟ ਹੋਈ ਹੈ। ਬੜੀਆਂ ਕਰਾਮਾਤਾਂ ਦਿਖਾਈਆਂ, ਰਿਧੀਆਂ ਸਿੱਧੀਆਂ ਦੇ ਮਾਲਕ ਸੀ ਉਹ, ਦਰਖਤ ਉਡਾ ਦਿੱਤੇ, ਪੱਥਰ ਉਡਾ ਦਿੱਤੇ, ਅੱਗ ਦਾ ਮੀਂਹ ਵਰਸਾਇਆ, ਬਹੁਤ ਕੁਝ ਕੀਤਾ, ਪਰ ਧੰਨ ਸਤਿਗੁਰੂ ਨਾਨਕ ਦੇਵ ਜੀ ਅਡੋਲ ਬੈਠੇ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਜਿਨ੍ਹਾਂ ਚੀਜ਼ਾਂ ਨਾਲ ਅਸੀਂ ਗੁਰੂ ਨਾਨਕ ਨੂੰ ਡਰਾ ਰਹੇ ਹਾਂ ਇਹ ਚੀਜ਼ਾਂ ਤਾਂ ਗੁਰੂ ਨਾਨਕ ਦੀਆਂ ਬਣਾਈਆਂ ਹੋਈਆਂ ਨੇ, ਗੁਰੂ ਨਾਨਕ ਤਾਂ ਕਰਤਾ ਹੈ, ਇਹ ਚੀਜ਼ਾਂ ਕਿਰਤ ਨੇ। ਜਦੋਂ ਜੋਗੀ ਹਾਰ ਗਏ ਤਾਂ ਉਨ੍ਹਾਂ ਨੇ ਸਵਾਲ ਕੀਤਾ, ਸਵਾਲ ਬੜਾ ਅਹਿਮ ਸੀ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਇੱਥੇ ਕੋਈ ਬੰਦਾ ਆ ਨਹੀਂ ਸਕਦਾ, ਰਹਿ ਨਹੀਂ ਸਕਦਾ, ਕਿਉਂਕਿ ਮਹਾਨ ਠੰਡ ਹੈ। ਉਹ ਸਿਮਰਨ ਦੀ ਸ਼ਕਤੀ ਨਾਲ ਰਹਿੰਦੇ ਸੀ। ਜੋਗੀ ਗੋਰਖ ਜੀ ਨੇ ਪਹਿਲਾ ਸਵਾਲ ਕੀਤਾ, ਕੌਣ ਸ਼ਕਤ ਤੋਏ ਇੱਥੇ ਲਿਆਈ, ਕਿਹਦੀ ਸ਼ਕਤੀ ਨਾਲ ਤੂੰ ਇੱਥੇ ਆਏ? ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ, ਜੇ ਤਾਂ ਆਪਾਂ ਉਥੇ ਹੁੰਦੇ ਤਾਂ ਆਪਾਂ ਨੇ ਆਪਣਾ ਆਈਡੈਂਟੀ ਕਾਰਡ ਕੱਢ ਕੇ ਦਿਖਾ ਦੇਣਾ ਸੀ, ਮੈਂ ਲੂਲੋ ਵਾਲਾ ਸੰਤ ਹੈ ਜਿੱਥੇ ਮੈਂ ਮਰਜ਼ੀ ਜਾਵਾਂ, ਮੈਂ ਸੱਚਖੰਡ ਰਹਿਣ ਵਾਲਾ ਜਿੱਥੇ ਮਰਜ਼ੀ ਜਾਵਾਂ। ਧੰਨ ਬਾਬੇ ਨਾਨਕ ਦੀ ਵਡਿਆਈ, ਆਪਣਾ ਨਾਂ ਨਹੀਂ ਲਿਆ। ਸਤਿਗੁਰ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਮੈਂ ਵਾਹਿਗੁਰੂ ਦਾ ਸਿਮਰਨ ਕੀਤਾ ਜਿਸ ਸਿਮਰਨ ਦੀ ਸ਼ਕਤੀ ਨਾਲ ਇੱਥੇ ਪੁੱਜੇ। ਉਹ ਸ਼ਕਤੀ ਕੀ ਹੈ? ਗੋਰਖ ਜੀ ਨੇ ਪੁੱਛਿਆ ਕਿ ਉਹ ਜੀ ਅੱਜ ਸ਼ਕਤੀ ਓ ਸੁਣਿਓ ਪਿਆਰ ਨਾਲ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਕਾਈ। ਧੰਨ ਗੁਰੂ ਨਾਨਕ ਪਾਤਸ਼ਾਹ ਆਪ ਨਰਾਇਣ, ਉਹ ਕਹਿੰਦੇ ਜੋਗੀ ਜੀ ਮੈਨੂੰ ਬਾਣੀ ਅਤੇ ਸੰਗਤ ਤੋਂ ਬਿਨਾ ਕਿਸੇ ਦਾ ਆਸਰਾ ਨਹੀਂ ਹੈ, ਕਿਸੇ ਦੀ ਓਟ ਨਹੀਂ ਹੈ, ਬਾਣੀ ਕਹਿ ਲੋ ਸ਼ਬਦ ਕਹਿ ਲੋ ਕੋਈ ਫਰਕ ਨਹੀਂ ਹੈ। ਇਸ ਤੁਕ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਗੁਰੂ ਨਾਨਕ ਦੇਵ ਕਹਿ ਰਹੇ ਨੇ ਸ਼ਬਦ ਤੋਂ ਬਿਨਾ ਸੰਗਤ ਤੋਂ ਬਿਨਾ ਮੈਨੂੰ ਕਿਸੇ ਚੀਜ਼ ਦਾ ਆਸਰਾ ਨਹੀਂ ਹੈ। ਅੱਜ ਸਿੱਖੋ ਤੁਸੀਂ ਕਿੱਥੇ ਕਿੱਥੇ ਆਸਰੇ ਲੈਂਦੇ ਫਿਰਦੇ ਹੋ, ਕਿੱਥੇ ਕਿੱਥੇ ਮੱਥੇ ਟੇਕਦੇ ਫਿਰਦੇ ਹੋ? ਗੁਰੂ ਨਾਨਕ ਕਹਿੰਦਾ ਸ਼ਬਦ ਤੋਂ ਬਿਨਾ ਕੋਈ ਆਸਰਾ ਨਹੀਂ, ਅਸੀਂ ਕਿੱਥੇ ਕਿੱਥੇ ਜਾ ਕੇ ਪੂਜਾ ਕਰਦੇ ਫਿਰਦੇ ਹਾਂ। ਇਹ ਗੱਲਾਂ ਜਦੋਂ ਹੋਈਆਂ ਗੋਰਖ ਜੀ ਨੇ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ, ਇਹ ਸ਼ਬਦ ਤੁਹਾਨੂੰ ਮਿਲਿਆ ਕਿੱਥੋਂ ਹੈ, ਇਹ ਬਾਣੀ ਕਿੱਥੋਂ ਮਿਲੀ ਹੈ? ਕਵਣ ਗੁਰੂ ਕਿਸਕਾ ਤੂੰ ਚੇਲਾ, ਇਹ ਪ੍ਰਸ਼ਨ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1510 ਵਿਚ ਜਿਹੜਾ ਜਵਾਬ ਦਿੱਤਾ ਸੁਮੇਰ ਪਰਬਤ ਤੇ ਬੈਠ ਕੇ ਕਿ ਸ਼ਬਦ ਗੁਰੂ ਸੁਰਤ ਤੂੰ ਚੇਲਾ। ਇਸੇ ਤੁਕ ਦੀ ਵਿਚਾਰ ਕਰਨੀ ਹੈ ਤੁਹਾਡੇ ਨਾਲ। ਸ਼ਬਦ ਗੁਰੂ ਅੱਜ ਸਿੱਖ ਜਗਤ ਦਾ ਬਹੁਤ ਜ਼ੋਰ ਲੱਗੇ, ਬਹੁਤ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਸਿੱਖਾਂ ਨੂੰ ਸ਼ਬਦ ਨਾਲ ਜੋੜਿਆ ਜਾਵੇ, ਸ਼ਬਦ ਨਾਲ ਜੋੜੀਏ, ਸ਼ਬਦ ਗੁਰੂ ਹੈ ਸਾਡਾ, ਬਹੁਤ ਆਪਾਂ ਕੋਸ਼ਿਸ਼ਾਂ ਕਰ ਰਹੇ ਹਾਂ। ਮੈਂ ਖਿਮਾ ਕਰਦੇ ਹੋ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਜਿਹਦੇ ਨਾਲ ਜੁੜਨਾ ਹੋਵੇ ਉਹਦੀ ਸਾਨੂੰ ਵਾਕਫੀਅਤ ਹੋਣੀ ਚਾਹੀਦੀ ਹੈ, ਉਹਨੂੰ ਜਾਣਨਾ ਚਾਹੀਦਾ। ਜੇ ਅਣਜਾਣ ਨਾਲ ਜੁੜ ਜਾਓਗੇ ਉਹ ਜੋੜ ਠੀਕ ਨਹੀਂ ਰਹਿਣਾ, ਟੁੱਟ ਜਾਵੇਗਾ। ਜਿਹਦੇ ਨਾਲ ਜੁੜਨਾ ਹੈ ਉਹਨੂੰ ਜਾਣੋ, ਉਹਦੀ ਵਾਕਫੀਅਤ ਪੈਦਾ ਕਰੋ। ਮੈਂ ਤੁਹਾਡੇ ਘਰਾਂ ਦੀ ਮਿਸਾਲ ਦੇਣ ਲੱਗੇ ਹਾਂ, ਆਪਾਂ ਆਪਣੀ ਬੱਚੀ ਨੂੰ ਜੋੜਦੇ ਹਾਂ ਕਿਸੇ ਨਾਲ, ਰਿਸ਼ਤਾ ਕਰਦੇ ਹਾਂ, ਜਿਹਦੇ ਨਾਲ ਜੋੜਨਾ ਹੁੰਦਾ ਹੈ ਉਹਦੇ ਨਾਨਕੇ ਦਾਦਕਿਆਂ ਤੱਕ ਪੁੱਛੀਦਾ, ਇਹ ਪੜਿਆ ਕਿੰਨਾ, ਇਹਦਾ ਸੁਭਾਅ ਕੀ ਹੈ, ਜ਼ਮੀਨ ਕਿੰਨੀ ਹੈ, ਇਹਦੇ ਨਾਨਕੇ ਕਿੱਥੇ ਨੇ, ਇਹ ਕਰਦਾ ਕੀ ਹੈ, ਤਾਂ ਰਿਸ਼ਤਾ ਜੋੜੀਦਾ ਹੁੰਦਾ। ਅਸੀਂ ਸ਼ਬਦ ਗੁਰੂ ਨਾਲ ਰਿਸ਼ਤਾ ਜੋੜਨਾ, ਮੈਨੂੰ ਖਿਮਾ ਕਰਦੇ ਹੋ, ਪਤਾ ਹੈ ਹੀ ਨਹੀਂ ਸ਼ਬਦ ਹੁੰਦਾ ਕੀ ਹੈ, ਮੈਂ ਖਿਮਾ ਕਰਕੇ ਵਚਨ ਮੰਨ ਰਹੇ ਹਾਂ, ਕੋਈ ਪਤਾ ਨਹੀਂ ਸਾਨੂੰ ਸ਼ਬਦ ਹੁੰਦਾ ਕੀ ਹੈ, ਸ਼ਬਦ ਗੁਰੂ ਕਹਿੰਦੇ ਇਹਦੇ ਨਾਲ ਜੁੜੋ। ਮੈਂ ਪਿਆਰ ਨਾਲ ਤੁਹਾਨੂੰ ਇੱਕ ਬਚਨ ਪੁੱਛਣ ਲੱਗੇ ਹਾਂ ਕਿ ਮੈਨੂੰ ਸ਼ਬਦ ਦੇ ਅਰਥ ਦੱਸੋ, ਸ਼ਬਦ ਦੇ ਅਰਥ ਕੀ ਨੇ? ਸ਼ਬਦ ਦਾ ਅਰਥ ਕੀ ਹੁੰਦਾ ਜਿਹਦੇ ਨਾਲ ਜੁੜਨਾ। ਇਹ ਘਾਟਾਂ ਸਾਡੀ ਸਿੱਖੀ ਨੂੰ ਮਾਰ ਗਈਆਂ, ਖਤਮ ਕਰ ਰਹੀਆਂ ਨੇ ਸਾਡੀ ਸਿੱਖੀ ਨੂੰ। ਅਸੀਂ ਜੇ ਦੁਨੀਆਂ ਨੂੰ ਦੱਸ ਦਿੰਦੇ ਸ਼ਬਦ ਕੀ ਹੁੰਦਾ, ਸਾਨੂੰ ਕਹਿਣ ਦੀ ਲੋੜ ਨਹੀਂ ਸੀ, ਦੁਨੀਆਂ ਆਪੇ ਸ਼ਬਦ ਦੇ ਪਿੱਛੇ ਤੁਰੀ ਫਿਰਦੀ। ਅਸੀਂ ਦੱਸ ਨਹੀਂ ਸਕੇ ਸ਼ਬਦ ਕੀ ਚੀਜ਼ ਹੈ। ਸ਼ਬਦ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿਚ, ਬੋਲੀਆਂ ਵਿਚ ਬਹੁਤ ਬੋਲ ਨੇ ਇਹਦੇ। ਪੰਜਾਬੀ ਵਿਚ ਇਹਨੂੰ ਬੋਲ ਕਹਿੰਦੇ ਨੇ, ਉਰਦੂ ਵਿਚ ਇਹਨੂੰ ਆਵਾਜ਼ ਕਹਿੰਦੇ ਨੇ, ਅੰਗਰੇਜ਼ੀ ਵਿਚ ਇਹਨੂੰ ਸਾਊਂਡ ਕਹਿੰਦੇ ਨੇ, ਅਰਬੀ ਵਿਚ ਇਹਨੂੰ ਕੁਨ ਕਹਿੰਦੇ ਨੇ, ਪਰਸ਼ੀਅਨ ਦੇ ਵਿਚ ਲਾਗੋਸ਼ ਕਹਿੰਦੇ ਨੇ, ਬਹੁਤ ਸ਼ਬਦ ਨੇ ਇਹਦੇ। ਸੰਸਕ੍ਰਿਤ ਵਿਚ ਇਹਨੂੰ ਧੁਨ ਕਹਿੰਦੇ ਨੇ। ਪਰ ਹੁਣ ਤੁਸੀਂ ਧਿਆਨ ਨਾਲ ਸੁਣਿਓ, ਪਿਆਰ ਦੇ ਨਾਲ, ਸ਼ਬਦ ਦੀਆਂ ਭਾਸ਼ਾਵਾਂ ਅਲੱਗ ਨੇ ਪਰ ਅਰਥ ਕੇਵਲ ਇਕ ਹੈ, ਕੇਵਲ ਇਕ ਹੈ। ਪਿਆਰਿਓ, ਸ਼ਬਦ ਦਾ ਅਰਥ ਹੁੰਦਾ ਆਵਾਜ਼, ਇਹ ਤੋਂ ਬਿਨਾਂ ਕੋਈ ਅਰਥ ਨਹੀਂ ਦੁਨੀਆਂ ਵਿਚ ਸ਼ਬਦ। ਆਵਾਜ਼, ਬੋਲ, ਧੁਨ, ਜਿਹਨੂੰ ਤੁਸੀਂ ਆਵਾਜ਼ ਕਹਿੰਦੇ ਹੋ। ਮੈਂ ਤੁਹਾਡੀ ਗਿਆਨ ਖਾਤਰ ਬੇਨਤੀ ਕਰਾਂ, ਆਹ ਜੋ ਤੁਸੀਂ ਹੁਣ ਸੁਣ ਰਹੇ ਹੋ, ਸ਼ਬਦ ਸੁਣ ਰਹੇ ਹੋ ਨਾ, ਸ਼ਬਦ ਸੁਣ ਰਹੇ ਹੋ, ਤੇ ਮੈਨੂੰ ਦੱਸੋ ਕੀ ਸੁਣ ਰਹੇ ਹੋ, ਆਵਾਜ਼ ਸੁਣ ਰਹੇ ਹੋ, ਸਮਝ ਆਈ ਗੱਲ ਵਿਚ? ਢਾਡੀ ਸਿੰਘ ਸ਼ਬਦ ਗਾਉਣਗੇ ਰਾਗੀ, ਤੁਹਾਡੇ ਤੱਕ ਆਵਾਜ਼ ਪੁੱਜੇਗੀ? ਆਵਾਜ਼ ਕੰਨਾਂ ਵਿਚ ਪਵੇਗੀ। ਸ਼ਬਦ ਦਾ ਅਰਥ ਹੈ ਆਵਾਜ਼, ਇਸ ਤੋਂ ਬਿਨਾਂ ਕੋਈ ਸ਼ਬਦ ਦਾ ਅਰਥ ਵਰਲਡ ਵਿਚ ਨਹੀਂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਨੂੰ ਗੁਰੂ ਕਿਉਂ ਮੰਨਿਆ? ਆਵਾਜ਼ ਦੇ ਲੜ ਸਾਨੂੰ ਕਿਉਂ ਲਾਇਆ? ਕਿਸੇ ਅਵਤਾਰ ਨੇ ਸ਼ਬਦ ਨੂੰ ਗੁਰੂ ਨਹੀਂ ਮੰਨਿਆ, ਇਹ ਗੁਰੂ ਨਾਨਕ ਦੇਵ ਜੀ ਨੇ ਮੰਨਿਆ। ਗੁਰੂ ਨਾਨਕ ਦੇਵ ਜੀ ਨੇ ਜਿਸ ਸ਼ਬਦ ਨੂੰ ਗੁਰੂ ਮੰਨਿਆ, ਉਸੇ ਸ਼ਬਦ ਦੇ ਲੜ, ਇਸ ਤਖ਼ਤ ਤੇ ਹੁਕਮ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਉਸੇ ਸ਼ਬਦ ਨੂੰ ਪ੍ਰਮਾਣਿਕਤਾ ਦਿੱਤੀ ਏ ਇਥੇ। ਸ਼ਬਦ ਦਾ ਅਰਥ ਹੈ ਆਵਾਜ਼, ਥੋੜਾ ਜਿਹਾ ਧਿਆਨ ਦਿਓ। ਆਵਾਜ਼ ਨੂੰ ਗੁਰੂ ਕੀ ਮੰਨਿਆ? ਅਰ ਮੰਨਿਆ ਵੀ ਲੋਕਾਂ ਨੇ ਨੀ, ਉਹਨੇ ਮੰਨਿਆ ਜਿਹਨੂੰ ਬਾਣੀ ਕਹਿ ਰਹੀ ਹੈ, ਆਪ ਨਰਾਇਣ ਕਲਾ ਤਹਰ ਜਗ ਮੇ ਪਰਵਰਿਓ, ਆਪ ਅਕਾਲ ਪੁਰਖ ਦਾ ਰੂਪ, ਉਹ ਵੀ ਕਹਿੰਦੇ ਮੇਰਾ ਸ਼ਬਦ ਗੁਰੂ ਹੈ। ਸ਼ਬਦ ਨੂੰ ਗੁਰੂ ਕਿਉਂ ਮੰਨਿਆ? ਪ੍ਰੇਮੀਓ, ਜਿੰਨੀ ਪ੍ਰਕਿਰਤੀ ਹੈ, ਜਿੰਨੀਆਂ ਚੀਜ਼ਾਂ ਤੁਸੀਂ ਵੇਖਦੇ ਹੋ, ਜੇ ਉਨ੍ਹਾਂ ਨੂੰ ਪਰਖਣਾ ਹੈ ਨਾ, ਉਨ੍ਹਾਂ ਦਾ ਗਿਆਨ ਲੈਣਾ, ਤਾਂ ਸਭ ਤੋਂ ਸੁਖਾਲਾ ਤਰੀਕਾ ਆਵਾਜ਼ ਹੈ। ਬਹੁਤ ਧਿਆਨ ਦੇਣ ਦੀ ਲੋੜ ਹੈ। ਕਿਸੇ ਚੀਜ਼ ਨੂੰ ਪਰਖਣਾ, ਸਭ ਤੋਂ ਸੁਖਾਲਾ ਤਰੀਕਾ ਆਵਾਜ਼ ਹੈ। ਤੁਹਾਡੇ ਘਰ ਭਾਂਡੇ ਨੇ, ਫਰਜ਼ ਕਰ ਲਓ ਘੜਾ ਹੈ, ਕੀ ਪਰਖੋਗੇ ਉਹਦਾ? ਉਹਦੇ ਉੱਤੇ ਠੋਲਾ ਮਾਰੋ, ਘੜੇ ਦੀ ਆਵਾਜ਼ ਦੱਸ ਦੂਗੀ ਕੱਚਾ ਹੈ ਕਿ ਪੱਕਾ ਹੈ। ਜਿੰਨੇ ਜੀਵ ਜੰਤੂ ਹਨ, ਤੁਹਾਨੂੰ ਦੇਖਣ ਦੀ ਲੋੜ ਨਹੀਂ, ਉਨ੍ਹਾਂ ਦੀ ਆਵਾਜ਼ ਦੱਸ ਦੂਗੀ ਕਾਂ ਬੋਲਦਾ, ਕੁੱਤਾ ਭੌਂਕਦਾ, ਚਿੜੀ ਬੋਲਦੀ ਹੈ, ਘੁੱਗੀ ਬੋਲਦੀ ਹੈ। ਦੇਖੋ, ਆਵਾਜ਼ ਦੱਸ ਰਹੀ ਹੈ ਕੌਣ ਬੋਲਦਾ। ਆਵਾਜ਼ ਕੱਪੜੇ ਦੀ ਆਵਾਜ਼ ਦੱਸ ਦਿੰਦੀ ਹੈ ਕੱਚਾ ਹੈ ਕਿ ਪੱਕਾ ਹੈ। ਆ ਜਿਹੜਾ ਮਾਰਬਲ ਲੱਗਿਆ ਹੋਇਆ, ਤੁਸੀਂ ਤਾਂ ਰੰਗ ਵੇਖਦੇ ਹੋ, ਜਿਹੜੇ ਕਾਰੀਗਰ ਹੁੰਦੇ ਆ ਨਾ, ਉਹ ਮਾਰਬਲ ਤੇ ਵੱਟਾ ਮਾਰ ਕੇ ਵੇਖਦੇ ਆ, ਉਹਦੀ ਆਵਾਜ਼ ਦੱਸੂਗੀ ਕੱਚਾ ਹੈ ਕਿ ਪੱਕਾ ਹੈ। ਪਾਣੀ ਚੱਲਦੇ ਦੀ ਆਵਾਜ਼ ਦੱਸੂਗੀ, ਹਵਾ ਦੀ ਆਵਾਜ਼ ਦੱਸੇਗੀ, ਜਹਾਜ਼ ਉੱਚਾ ਉੱਡ ਰਿਹਾ, ਦੇਖਣ ਦੀ ਲੋੜ ਨਹੀਂ, ਆਵਾਜ਼ ਦੱਸ ਦੇਗੀ ਜਹਾਜ਼ ਜਾ ਰਿਹਾ। ਆ ਜਾਓ ਹੁਣ ਬੰਦੇ ਦੇ ਉੱਤੇ, ਸ਼ਬਦ ਕੀ ਚੀਜ਼ ਹੈ ਬੰਦੇ ਤੇ? ਬੰਦੇ ਨੂੰ ਪਰਖਣੇ, ਕੋਈ ਥਰਮਾਮੀਟਰ ਨਹੀਂ ਤੁਹਾਡੇ ਕੋਲ, ਬੰਦੇ ਨੂੰ ਪਰਖਣ ਦਾ ਥਰਮਾਮੀਟਰ ਆਵਾਜ਼ ਹੈ। ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆ, ਉਹਦੀ ਆਵਾਜ਼ ਦੱਸੂਗੀ ਇਹ ਕੱਚਾ ਹੈ ਕਿ ਪੱਕਾ ਹੈ। ਜਿਹਨੂੰ ਆਵਾਜ਼ਾਂ ਵਾਲੇ ਨੇ ਜ਼ਫਰਨਾਮੇ ਵਿਚ ਲਿਖਤਾ, ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਕਿ ਸ਼ੀਕ ਮੇ ਦੀਗਰ ਦਰਦਹਾਨੇ ਦੀਗਰ। ਓਏ ਰੰਗਦੇਵ, ਮੈਂ ਬੰਦਾ ਉਹਨੂੰ ਮੰਨਦਾ ਜਿਹੜਾ ਆਪਣੇ ਕੀਤੇ ਬਚਨ ਨੂੰ ਪੂਰਾ ਕਰ ਦੇਵੇ। ਜਿਹੜਾ ਬਚਨ ਪੂਰਾ ਨਹੀਂ ਕਰਦਾ, ਉਹ ਬੰਦਾ ਨਹੀਂ ਹੁੰਦਾ, ਉਹ ਕੈਰ ਹੁੰਦਾ ਹੈ, ਮਹਾਰਾਜ ਕਹਿੰਦੇ ਡਰਪੋਕ ਹੁੰਦਾ ਹੈ। ਇੰਨੀਆਂ ਗੱਲਾਂ ਤੁਹਾਨੂੰ ਸਮਝੀਆਂ, ਹੁਣ ਘਰ ਦਾ ਪ੍ਰਮਾਣ ਦੇਣ ਲੱਗਿਆ ਮੈਂ। ਆਪਾਂ ਦਿਨ ਵੀ ਚਲੇ ਜਾਂਦੇ ਹਾਂ ਕੰਮ ਕਰਨ, ਖੇਤਾਂ ਵਿਚ, ਦੁਕਾਨ ਤੇ, ਸਰਵਿਸ ਕਰਨ। ਇਹ ਬੀਬੀਆਂ ਹੁੰਦੀਆਂ ਘਰ, ਜਦੋਂ ਸ਼ਾਮ ਨੂੰ ਘਰ ਵਾਲਾ ਮੁੜ ਕੇ ਆਉਂਦਾ ਨਾ, ਤੁਹਾਡੇ ਸਮਝਾਉਣ ਖਾਤਰ ਸਾਦੀ ਇਗਜ਼ਾਮਪਲ ਦੇ ਰਹੇ ਹਾਂ, ਜਦੋਂ ਬੰਦਾ ਸ਼ਾਮ ਨੂੰ ਮੁੜ ਕੇ ਆਉਂਦਾ ਨਾ, ਇਹ ਤੁਹਾਡੇ ਘਰ ਵਾਲੀਆਂ ਬੀਬੀਆਂ ਨਾ, ਉਹਦੇ ਆਵਾਜ਼ ਤੋਂ ਸਮਝ ਆਉਣੀ ਹੈ ਵੀ ਅੱਜ ਪ੍ਰਸ਼ਾਦਾ ਛਕੂਗਾ ਕਿ ਭਾਂਡੇ ਖੜਕਾਊਗਾ, ਅੱਜ ਕਿਹਾ ਕੋ ਸਤਨਾਮ, ਸਮਝ ਗਏ ਉਹ ਪ੍ਰਮਾਣ, ਉਹਦੀ ਆਵਾਜ਼ ਦੱਸ ਦੂਗੀ ਅੱਜ ਸੁਖ ਨਹੀਂ ਹੈ। ਦੇਖੋ ਆਵਾਜ਼ ਤੋਂ ਕਿੰਨੀ ਪਰਖ ਹੈ। ਜਿਹੜੇ ਜਾਨਵਰ ਨੇ ਉਹ ਮਾਲਕ ਦੀ ਆਵਾਜ਼ ਪਛਾਣਦੇ ਨੇ, ਇਹ ਦਰਖਤ ਮਾਲਕ ਦੀ ਆਵਾਜ਼ ਪਛਾਣਦੇ ਨੇ। ਗੁਰੂ ਨਾਨਕ ਨੇ ਇਹ ਸੋਚਿਆ ਜੇ ਸਭ ਬਣੀਆਂ ਹੋਈਆਂ ਚੀਜ਼ਾਂ ਆਵਾਜ਼ ਤੋਂ ਪਛਾਣੀਆਂ ਜਾਂਦੀਆਂ ਨੇ, ਬਣਾਉਣ ਵਾਲਾ ਵੀ ਆਵਾਜ਼ ਤੋਂ ਪਛਾਣਿਆ ਜਾ ਸਕਦਾ ਹੈ। ਅੱਜ ਕਿਹਾ ਕੋ ਸਤਨਾਮ, ਸ਼ਬਦ ਗੁਰੂ। ਜੇ ਬਣੀ ਹੋਈ ਚੀਜ਼ ਆਵਾਜ਼ ਤੋਂ ਪਰਖੀ ਜਾ ਸਕਦੀ ਹੈ, ਬਣਾਉਣ ਵਾਲਾ ਵੀ ਆਵਾਜ਼ ਤੋਂ ਪਰਖਿਆ ਜਾ ਸਕਦਾ। ਭਗਤ ਰਵਿਦਾਸ ਜੀ ਸ਼ਬਦ ਦੇ ਲੜਾਈ ਵੀ ਨਹੀਂ ਲਾਇਆ, ਤੁਹਾਨੂੰ ਜੁੱਤੀਆਂ ਗਣਦੇ ਸੀ। ਮੈਨੂੰ ਵੀ ਕਹਿਣਾ ਪੈਂਦਾ, ਗਿਆਨੀ ਵੀ ਕਹਿ ਜਾਂਦੇ ਜੁੱਤੀਆਂ ਗਣਦੇ ਸੀ, ਜੁੱਤੀਆਂ ਨਹੀਂ ਸੀ ਗਣਦੇ। ਭਲੇਖਾ ਹੈ ਤੁਹਾਡਾ ਤੇ ਸਾਡਾ, ਜੁੱਤੀਆਂ ਗਣਨ ਵਾਲੇ ਲੱਖਾਂ ਮਿਲ ਜਾਣਗੇ। ਭਗਤ ਰਵਿਦਾਸ ਜੁੱਤੀਆਂ ਨਹੀਂ ਸੀ ਗਣਦੇ, ਕਰਦੇ ਕੀ ਸੀ? ਜੁੱਤੀਆਂ ਗਣਨਾ ਦਾ ਬਹਾਨਾ ਸੀ। ਜਿਹੜਾ ਉਹਨਾਂ ਕੋਲ ਜੁੱਤੀ ਗਣਾ ਹੁਣ ਆ ਜਾਵੇ, ਉਹ ਜੁੱਤੀ ਵਾਲੇ ਨੂੰ ਰੱਬ ਨਾਲ ਗਣ ਦਿੰਦੇ ਸੀ। ਜੁੱਤੀਆਂ ਗਣਨੀਆਂ ਸਭ ਨੂੰ ਆਉਣੀਆਂ, ਜੁੱਤੀ ਵਾਲੇ ਨੂੰ ਰੱਬ ਨਾਲ ਗਣ ਦੇਣਾ ਇਹ ਭਗਤ ਰਵਿਦਾਸ ਜੀ ਨੂੰ ਆਉਂਦਾ ਸੀ। ਜਿਹੜਾ ਉਹਨਾਂ ਕੋਲ ਜੁੱਤੀ ਗਣਾ ਹੁਣ ਆ ਗਿਆ, ਰਾਮ ਨਾਲ ਗੰਢਿਆ ਗਿਆ, ਪਰਮਾਤਮਾ ਨਾਲ ਗੰਢਿਆ ਗਿਆ। ਐਜੀ ਉੱਚੀ ਅਵਸਥਾ ਪੁੱਜ ਗਈ ਕਿ ਇੱਕ ਦਿਨ ਭਗਵਾਨ ਨੂੰ ਜੁੱਤੀ ਗਣਾਉਣ ਆਉਣਾ ਪੈ ਗਿਆ। ਈਸ਼ਵਰ ਨੂੰ ਬੁੱਢੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਮੈਂ ਸ਼ਬਦ ਤੇ ਬੋਲ ਰਿਹਾ ਜਿਹਦੇ ਲੜ ਲਾਇਆ ਸਾਨੂੰ ਇੱਥੇ। ਭਗਵਾਨ ਆ ਗਏ, ਬੁੱਢਾ ਬ੍ਰਾਹਮਣ ਸਿਰ ਕੰਪਿਓ ਪੱਗ ਡਗਮਗ ਹੈ, ਨੈਣ ਜੋਤ ਤੇ ਹੀਨ, ਟੁੱਟੀ ਜੁੱਤੀ ਫੜੀ ਹੋਈ ਹੱਥ ਵਿਚ ਭਗਵਾਨ ਨੇ, ਭੇਸ ਬਦਲਿਆ ਹੋਇਆ, ਪਾਟੇ ਕੱਪੜੇ ਤੇ ਪ੍ਰੇਮੀਓ ਭਗਤ ਰਵਿਦਾਸ ਜੀ ਦੇ ਅੱਡੇ ਤੇ ਆ ਗਏ। ਕਹਿਣ ਲੱਗੇ, ਭਗਤਾ ਤੇਰੀ ਬੜੀ ਉਪਮਾ ਸੁਣੀ ਏ, ਬਹੁਤ ਸ਼ੋਭਾ ਸੁਣੀ ਏ, ਮੈਂ ਗਰੀਬ ਬ੍ਰਾਹਮਣ, ਮੇਰੀ ਜੁੱਤੀ ਟੁੱਟ ਗਈ, ਕਿਰਪਾ ਕਰ ਮੇਰੀ ਜੁੱਤੀ ਗੰਢ ਦੇ, ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਦੇਣ ਨੂੰ, ਦਮੜੀ ਨਹੀਂ ਹੈ, ਗਰੀਬ ਬ੍ਰਾਹਮਣ। ਉਹ ਬੋਲੀ ਗਿਆ, ਭਗਤ ਰਵਿਦਾਸ ਜੀ ਸੁਣੀ ਗਏ, ਚੁੱਪ, ਕੋਈ ਜਵਾਬ ਨਹੀਂ ਦਿੱਤਾ। ਦੂਈ ਵਾਰ ਫੇਰ ਬੋਲੇ, ਫੇਰ ਜਵਾਬ ਨਹੀਂ ਦਿੱਤਾ। ਤੀ ਵਾਰ ਉਹ ਬੁੱਢਾ ਬ੍ਰਾਹਮਣ ਕਹਿੰਦਾ, ਓਏ ਕੁਝ ਤੇ ਬੋਲ, ਜੇ ਨਹੀਂ ਗੱਢਣੀ ਜਵਾਬ ਦੇ ਦੇ, ਚੁੱਪ ਕਿਉਂ ਕਰ ਗਏ? ਜਾਂ ਤੀਜੀ ਵਾਰ ਬੋਲੇ, ਭਗਤ ਰਵਿਦਾਸ ਜੀ ਕਹਿੰਦੇ, ਪੰਡਿਤ ਜੀ ਜੁੱਤੀ ਮੈਂ ਤੇਰੀ ਜ਼ਰੂਰ ਗੰਢ ਦਿੰਦਾ, ਪਰ ਅੱਜ ਮੇਰੇ ਕੋਲ ਗੰਢਣ ਦਾ ਸਮਾਨ ਨਹੀਂ ਹੈ। ਸਮਝਣਾ ਸ਼ਬਦ ਕੀ ਚੀਜ਼ ਹੈ, ਅੱਜ ਸਮਾਨ ਨਹੀਂ ਹੈ। ਉਹ ਬਾਣੀ ਵਿਚ ਲਿਖ ਦਿੱਤਾ, ਆਰ ਨਹੀਂ ਜੇ ਤੋਪੋ, ਅੱਜ ਤੋਪੇ ਲਾਉਣ ਵਾਲੀ ਆਰ ਨਹੀਂ ਹੈ ਕੋਲ, ਨਹੀਂ ਰਾਂਬੀ ਠੋ ਰੋਪੋ, ਚਮੜਾ ਵੱਢਣ ਵਾਲੀ ਰੰਬੀ ਵੀ ਨਹੀਂ ਹੈ, ਠੱਪਾ ਜਿਹੜਾ ਚਮੜੇ ਨੂੰ ਸਿੱਧਾ ਕਰਦਾ ਅੱਜ ਉਹ ਵੀ ਨਹੀਂ ਹੈ। ਤੂੰ ਏਦਾਂ ਕਰੀ, ਕੱਲ ਨੂੰ ਆਈ ਤੇਰੀ ਜੁੱਤੀ ਫ੍ਰੀ ਗੰਢੂਗਾ, ਮੁਫ਼ਤ ਗੰਢੂਗਾ ਕੱਲ ਨੂੰ ਆਈ। ਜਦ ਆਹ ਗੱਲ ਭਗਵਾਨ ਨੇ ਸੁਣੀ, ਉਹ ਬੁੱਢੇ ਬ੍ਰਾਹਮਣ ਦੇ ਰੂਪ ਵਿਚ ਕਹਿੰਦੇ, ਤੂੰ ਭਗਤ ਹੋ ਕੇ ਝੂਠ ਬੋਲਦੇ, ਹੁਣ ਲੋਕਾਂ ਦੀਆਂ ਗੰਢ ਰਿਹਾ ਸੀ, ਤੂੰ ਇਸ ਕਰਕੇ ਝੂਠ ਬੋਲੇ ਕਿ ਬ੍ਰਾਹਮਣ ਦੇ ਕੋਲ ਪੈਸਾ ਨਹੀਂ ਹੈ ਦੇਣ ਨੂੰ, ਇਹ ਫ੍ਰੀ ਗੰਢਾਉਂਦਾ ਹੈ। ਭਗਤ ਹੋ ਕੇ ਝੂਠ ਨਹੀਂ ਬੋਲੀਦਾ, ਪਰਮੇਸ਼ਰ ਕਹਿ ਰਹੇ ਨੇ ਆਪਣੇ ਭਗਤ ਨੂੰ, ਰੂਪ ਬਦਲਿਆ ਹੋਇਆ, ਤੂੰ ਭਗਤ ਹੋ ਕੇ ਝੂਠ ਬੋਲਦੇ। ਭਗਤ ਰਵਿਦਾਸ ਜੀ ਨੇ ਆਵਾਜ਼ ਪਛਾਣੀ, ਸ਼ਬਦ ਆਵਾਜ਼। ਭਗਤ ਰਵਿਦਾਸ ਜੀ ਕਹਿੰਦੇ, ਪਹਿਲਾਂ ਆਪਣੇ ਕੰਨੀ ਵੇਖ, ਫੇਰ ਮੈਨੂੰ ਕਹੀਂ ਝੂਠ ਬੋਲਣਾ, ਆਪਣੇ ਕੰਨੀ। ਤੂੰ ਤਿੰਨ ਲੋਕਾਂ ਦਾ ਮਾਲਕ ਹੋ ਕੇ ਕਹਿਣਾ ਮੇਰੇ ਕੋਲ ਦਮੜੀ ਨਹੀਂ, ਮੈਂ ਤਾਂ ਛੋਟਾ ਜਿਹਾ ਹੀ ਝੂਠ ਬੋਲਿਆ ਵੀ ਆਰ ਨਹੀਂ ਹੈ, ਅੱਜ ਕਿਹਾ ਕੋ ਸਤਨਾਮ। ਤੂੰ ਤਿੰਨ ਲੋਕਾਂ ਦਾ ਮਾਲਕ ਹੋ ਕੇ ਕਹਿਣਾ ਮੇਰੇ ਕੋਲ ਦਵਾਨੀ ਨਹੀਂ, ਇਹ ਕਿੱਥੋਂ ਪਛਾਣੀ ਚੀਜ਼? ਸ਼ਬਦ ਤੋਂ ਪਛਾਣੀ, ਆਵਾਜ਼ ਤੋਂ ਪਛਾਣੀ। ਬਾਬੇ ਨਾਨਕ ਨੇ ਤੁਹਾਨੂੰ ਸ਼ਬਦ ਦੇ ਲੜ ਕਿਉਂ ਲਾਏ? ਆਵਾਜ਼ ਦੱਸ ਦਿੰਦੀ ਹੈ ਇਹ ਕੱਚਾ ਹੈ ਪੱਕਾ ਹੈ, ਇਹ ਸੱਚਾ ਹੈ ਝੂਠਾ ਹੈ, ਆਵਾਜ਼ ਦੱਸ ਦਿੰਦੀ ਹੈ ਕੌਣ ਹੈ। ਮਿੱਤਰ ਦੀ ਆਵਾਜ਼, ਦੁਸ਼ਮਣ ਦੀ ਆਵਾਜ਼, ਪਿਆਰ ਦੀ ਆਵਾਜ਼, ਕ੍ਰੋਧ ਦੀ ਆਵਾਜ਼ ਦੱਸ ਦਿੰਦੀ ਹੈ। ਸ਼ਬਦ ਦੇ ਲੜ ਲਾਇਆ ਸਾਨੂੰ ਗੁਰਮੁਖ ਪਿਆਰਿਓ, ਉਸੇ ਸ਼ਬਦ ਦੇ ਲੜ ਇਸ ਤਖ਼ਤ ਦੇ ਉੱਤੇ 1708 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਜਿਸ ਗੁਰੂ ਨਾਨਕ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ। ਇਹ ਤੇ 2 ਮਿੰਟ ਸੁਣੇ ਹੁਣ, ਇੱਥੇ ਇੱਕ ਸਾਨੂੰ ਵਹਿਮ ਪੈ ਗਿਆ, ਮੁਗਾਲਤਾ ਲੱਗ ਗਿਆ, ਸਿੱਖੋ ਸਾਨੂੰ ਕਿਹੜਾ ਗੁਰੂ ਨਾਨਕ ਨੇ ਸ਼ਬਦ ਨੂੰ ਗੁਰੂ ਮੰਨੇ। ਮੰਨਦੇ ਹੋ ਤੁਸੀਂ ਵੀ ਕਿ ਮੇਰਾ ਗੁਰੂ ਸ਼ਬਦ ਹੈ? ਮੈਂ ਫੇਰ ਬੇਨਤੀ ਕਰਾਂ, ਗੁਰੂ ਨਾਨਕ ਨੇ ਲਿਖ ਦਿੱਤਾ ਮੇਰਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਹੈ। ਪਰ ਗੁਰੂ ਨਾਨਕ ਨੇ ਨਹੀਂ ਲਿਖਿਆ ਕਿ ਮੈਂ ਚੇਲਾ ਹੈ। ਥੋੜਾ ਜਿਹਾ ਧਿਆਨ ਦੇਣ ਦੀ ਕਿਰਪਾ ਕਰਿਓ। ਗੁਰੂ ਨਾਨਕ ਨੇ ਸ਼ਬਦ ਨੂੰ ਗੁਰੂ ਮੰਨ ਲਿਆ, ਪਰ ਇਹ ਨਹੀਂ ਮੰਨਿਆ ਕਿ ਮੈਂ ਚੇਲਾ। ਮੈਂ ਤੀਜੀ ਵਾਰ ਕਹਿਣ ਲੱਗੇ ਗੱਲ, ਗੁਰੂ ਨਾਨਕ ਕਹਿੰਦੇ ਗੁਰੂ ਸ਼ਬਦ ਹੈ, ਪਰ ਇਹ ਨਹੀਂ ਕਿਹਾ ਕਿ ਮੈਂ ਚੇਲਾ। ਕਿਹਾ ਕੀ ਹੈ? ਇਹ ਤਾਂ ਨਹੀਂ ਲਿਖਿਆ ਕਿ ਸ਼ਬਦ ਗੁਰੂ ਨਾਨਕ ਧੁਨ ਚੇਲਾ। ਨਹੀਂ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸ਼ਬਦ ਹੈ, ਮੈਂ ਚੇਲਾ ਨਹੀਂ, ਮੇਰੀ ਧਿਆਨ ਤੇ ਸੁਰਤ ਚੇਲਾ ਹੈ। ਅੱਜ ਕੇ ਆਖੋ ਸਤਨਾਮ। ਗੁਰੂ ਨਾਨਕ ਨੇ ਨਹੀਂ ਕਿਹਾ ਮੈਂ ਚੇਲਾ, ਮੇਰੀ ਸੁਰਤ ਚੇਲਾ ਹੈ, ਧਿਆਨ ਚੇਲਾ ਹੈ। ਤੇ ਅੱਜ ਸਾਨੂੰ ਕੀ ਵਹਿਮ ਹੋ ਗਿਆ? ਅਸੀਂ ਸ਼ਬਦ ਨੂੰ ਗੁਰੂ ਮੰਨਿਆ, ਪਰ ਆਪਣੇ ਸ਼ਰੀਰਾਂ ਨੂੰ ਚੇਲੇ ਬਣਾਈ ਫਿਰਦੇ ਹਾਂ, ਭੇਖਾਂ ਨੂੰ ਚੇਲੇ ਬਣਾਈ ਫਿਰਦੇ ਹਾਂ, ਅਸੀਂ ਸੰਪਰਦਾਵਾਂ ਨੂੰ ਚੇਲੇ ਬਣਾਈ ਫਿਰਦੇ ਹਾਂ। ਸ਼ਬਦ ਤੇ ਸ਼ਰੀਰ ਦਾ ਕਦੇ ਮੇਲ ਨਹੀਂ ਹੈ। ਜੇ ਮੇਲ ਹੈ ਤਾਂ ਸ਼ਬਦ ਤੇ ਸੁਰਤ ਦਾ ਹੈ, ਧਿਆਨ ਦਾ ਹੈ। ਸ਼ਰੀਰ ਝੂਠ ਹੈ, ਸ਼ਬਦ ਸੱਚ ਹੈ। ਸ਼ਬਦ ਚਾਨਣਾ ਹੈ, ਸ਼ਰੀਰ ਅਨੇਰਾ ਹੈ। ਕਿਵੇਂ ਮੇਲ ਕਰ ਦੋਗੇ ਤੁਸੀਂ? ਹਨੇਰੇ ਤੇ ਚਾਨਣੇ ਨੂੰ ਮਿਲਾ ਲਓਗੇ? ਇੱਕ ਦਿਨ ਧਰਮਰਾਜ ਕੋਲ ਚਲਿਆ ਗਿਆ, ਹਨੇਰਾ ਅਨੇਰਾ। ਧਰਮਰਾਜ ਕਹਿੰਦਾ ਤੂੰ ਆਏ, ਕਹਿੰਦਾ ਤੂੰ ਮੈਜਿਸਟ੍ਰੇਟ ਜੱਜ ਹੈ, ਮੇਰਾ ਫੈਸਲਾ ਕਰ। ਧਰਮਰਾਜ ਕਹਿੰਦਾ ਕੀ ਤਕਲੀਫ ਹੈ ਤੈਨੂੰ? ਕਹਿੰਦਾ ਮੈਨੂੰ ਚੜਨਾ ਟਿਕਣ ਨਹੀਂ ਦਿੰਦਾ, ਦੁਖੀ ਕਰਦਾ, ਚੜਨਾ ਟਿਕਣ ਨਹੀਂ ਦਿੰਦਾ, ਫੈਸਲਾ ਕਰ। ਧਰਮਰਾਜ ਕਹਿੰਦਾ ਮੈਂ ਫੈਸਲਾ ਤਾਂ ਹੋਊਗਾ ਜੇ ਦੋਵੇਂ ਧਿਰਾਂ ਇਕੱਠੀਆਂ ਖੜੀਆਂ ਹੋਣਗੀਆਂ, ਜਾਂ ਚੜਨੇ ਨੂੰ ਬੁਲਾ ਲਿਆ ਤੇ ਮੈਂ ਫੈਸਲਾ ਕਰ ਦਿੰਦੇ। ਹੁਣ ਨਾ ਹਨੇਰੇ ਨੂੰ ਚੜਨਾ ਮਿਲੇ ਤੇ ਨਾ ਫੈਸਲਾ ਹੋਵੇ, ਕੇਸ ਪੈਂਡਿੰਗ ਪਿਆ, ਨਾ ਆਪਣਾ ਸ਼ਰੀਰ ਸ਼ਬਦ ਨੂੰ ਮਿਲੇ ਤੇ ਨਾ ਆਪਣਾ ਫੈਸਲਾ ਹੋਵੇ। ਅੱਜ ਖੇ ਆਖੋ ਸਤਨਾਮ। ਸ਼ਰੀਰ ਤੇ ਸ਼ਬਦ ਦਾ ਤਾਂ ਮੇਲ ਹੀ ਨਹੀਂ ਹੈ, ਸ਼ਬਦ ਦਾ ਮੇਲ ਹੈ ਸੁਰਤ ਦੇ ਨਾਲ, ਧਿਆਨ ਦੇ ਨਾਲ। ਅਸੀਂ ਸ਼ਰੀਰਾਂ ਨੂੰ ਆ ਚਿੱਟੇ ਚੋਲੇ ਪਾ ਕੇ ਮੈਂ ਸ਼ਬਦ ਨਾਲ ਜੁੜਿਆ ਫਿਰਦੇ, ਕੋਈ ਤਿਲਕ ਲਾ ਕੇ, ਕੋਈ ਵਿਭੂਤੀ ਲਾ ਕੇ, ਕੋਈ 5 ਕਕਾਰ ਪਾ ਕੇ ਕਹਿੰਦਾ ਮੈਂ ਸ਼ਬਦ ਨਾਲ ਜੁੜ ਗਿਆ। ਇਹ ਤੇ ਗੁਰਮੁਖ ਪਿਆਰੇ ਉਹ ਸਾਧਨ ਨੇ, ਸਾਧਨ ਸਿਰਫ ਪ੍ਰੋਸੀਜਰ, ਸਾਧਨ। ਮੈਂ ਬੇਨਤੀ ਕਰਾਂ, ਪੌੜੀ ਕਦੇ ਚਵਾਰਾ ਨਹੀਂ ਹੁੰਦੀ, ਚਵਾਰੇ ਤੇ ਚੜਨ ਦਾ ਸਾਧਨ ਹੁੰਦੀ ਹੈ। ਨਲਕਾ ਕਦੇ ਪਾਣੀ ਨਹੀਂ ਹੁੰਦਾ, ਪਾਣੀ ਕੱਢਣ ਦਾ ਸਾਧਨ ਹੁੰਦਾ। ਭੇਖ ਕਦੇ ਮੰਜ਼ਲ ਨਹੀਂ ਹੁੰਦੀ, ਮੰਜ਼ਲ ਤੇ ਪੁੱਜਣ ਦਾ ਸਾਧਨ ਹੁੰਦਾ ਹੈ। ਅੱਜ ਕੇ ਆਖੋ ਸਤਨਾਮ। ਜਿੰਨੇ ਵੀ ਭੇਖ ਹਨ ਕਿਸੇ ਦਾ ਵੀ ਹੈ, ਉਹ ਮੰਜ਼ਲ ਤੇ ਪੁੱਜਣ ਦਾ ਸਾਧਨ ਹੈ। ਤੁਸੀਂ ਟਰੱਕਾਂ ਤੇ ਆਏ ਹੋ, ਕਾਰਾਂ ਤੇ ਆਏ ਹੋ, ਬੱਸਾਂ ਤੇ ਆਏ ਹੋ, ਕੀ ਟਰੱਕ ਸੱਚਖੰਡ ਸੀ? ਕੀ ਬੱਸਾਂ ਸੱਚਖੰਡ ਨੇ? ਕੀ ਜਿਹੜੀ ਟ੍ਰੇਨ ਅੰਮ੍ਰਿਤਸਰ ਤੋਂ ਆਉਂਦੀ ਉਹ ਸੱਚਖੰਡ ਹੈ? ਉਹ ਇੱਥੇ ਪੁੱਜਣ ਦਾ ਸਾਧਨ ਹੈ, ਸੱਚਖੰਡ ਤੇ ਇਹ ਹੈ ਜਿੱਥੇ ਪੁੱਜਣਾ। ਇਹ ਭੇਖਾਂ ਨੂੰ ਸਾਧਨ ਬਣਾਓ, ਭੇਖਾਂ ਨੂੰ ਕਦੇ ਮੰਜ਼ਿਲ ਨਹੀਂ ਬਣਾਉਣਾ। ਮੰਜ਼ਿਲ ਹੋਰ ਚੀਜ਼ ਹੁੰਦੀ ਹੈ, ਸਾਧਨ ਹੋਰ ਚੀਜ਼ ਹੁੰਦਾ। ਪਰ ਇਹ ਪਾਉਣੇ ਕਿਉਂ ਹੈ ਭੇਖ? ਕਿਉਂ? ਸਾਧਨ ਤੋਂ ਬਿਨਾਂ ਮੰਜ਼ਿਲ ਤੇ ਜਾਇਆ ਨਹੀਂ ਜਾ ਸਕਦਾ, ਕੋਈ ਸਾਧਨ ਚਾਹੀਦਾ। ਪਰ ਹੁਣ ਅਗਲੀ ਗੱਲ ਸੁਣ ਲਿਓ, ਸਾਧਨ ਲੱਖਾਂ ਕਰ ਲਿਓ, ਜੇ ਮੰਜ਼ਿਲ ਨਾ ਆਈ ਸਾਰੇ ਸਾਧਨ ਬੇਕਾਰ ਗਏ। ਜੇ ਮੰਜ਼ਿਲੇ ਨਾ ਆਈ ਸਾਧਨ ਕੀ ਕਰੂਗਾ? ਅੱਜ ਅਸੀਂ ਸਾਧਨ ਚੱਕੀ ਫਿਰਦੇ ਹਾਂ, ਮੰਜ਼ਿਲ ਸਾਡੇ ਕੋਲ ਨਹੀਂ ਹੈ। ਮੈਂ ਬੇਨਤੀ ਕਰਾਂ, ਸ਼ਬਦ ਦਾ ਸੰਬੰਧ ਸੁਰਤ ਨਾਲ ਹੈ। ਅਗਲੀ ਗੱਲ ਸੁਣੋ, ਧਰਮ ਦਾ ਮਾਰਗ ਧਿਆਨ ਦਾ ਮਾਰਗ ਹੈ, ਸਰੀਰ ਦਾ ਮਾਰਗ ਨਹੀਂ ਹੈ। ਇਹ ਧਿਆਨ ਦਾ ਮਾਰਗ, ਸੋਚਾਂ ਚ ਨਾ ਪਾਓ। ਆ ਜਿਹੜੀ ਸੜਕ ਹੈ, ਜਿੰਨੇ ਰਸਤੇ ਨੇ, ਤੁਸੀਂ ਇਹ ਸੋਚੋਗੇ ਕਿ ਮੈਂ ਤੁਰਦਾ ਉਥੇ? ਮੇਰੇ ਹੱਥ ਗੱਡੀ ਚਲਾਉਂਦੇ ਨੇ, ਮੇਰੇ ਪੈਰ ਗੱਡੀ ਚਲਾਉਂਦੇ ਨੇ, ਮੇਰੀਆਂ ਅੱਖਾਂ ਗੱਡੀ ਚਲਾਉਂਦੀਆਂ ਨੇ? ਕਦੇ ਵੀ ਵਹਿਮ ਨਾ ਕਰਿਓ, ਹੱਥ ਪੈਰ ਕੰਮ ਕਰ ਰਹੇ ਨੇ, ਚਲਾ ਤਾਂ ਧਿਆਨ ਰਿਹਾ ਹੈ। ਅੱਜ ਕੇ ਆਖੋ ਸਤਨਾਮ। ਧਿਆਨ ਰਿਹਾ, ਹੱਥ ਸਟੇਅਰਿੰਗ ਤੇ ਹੁੰਦੇ ਨੇ, ਪੈਰ ਬ੍ਰੇਕ ਤੇ ਹੁੰਦੇ ਨੇ, ਅੱਖਾਂ ਸਭ ਕੁਝ ਹੁੰਦੀਆਂ ਨੇ। ਵਾਹਿਗੁਰੂ ਨਾ ਕਰੇ ਐਕਸੀਡੈਂਟ ਹੋ ਜਾਂਦਾ, ਕਿਉਂ ਹੋਇਆ? ਸਭ ਕੁਝ ਸੀ ਧਿਆਨ ਗੁਆਚ ਗਿਆ, ਧਿਆਨ ਕੋਲ ਨਹੀਂ ਰਿਹਾ। ਅੱਜ ਮੈਂ ਦੁੱਖ ਨਾਲ ਬੇਨਤੀ ਕਰਦਾ, ਸਿੱਖੋ ਸਾਡੇ ਕੋਲ ਸਭ ਕੁਝ ਹੈਗਾ, ਸਾਡਾ ਧਿਆਨ ਸ਼ਬਦ ਵਿਚ ਨਹੀਂ ਰਿਹਾ, ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜ ਸਕੀ, ਜਿਸ ਕਰਕੇ ਸਾਰੇ ਸਾਧਨ ਵਿਅਰਥ ਜਾ ਰਹੇ ਨੇ। ਧਰਮ ਦਾ ਮਾਰਗ, ਧਿਆਨ ਦਾ ਮਾਰਗ, ਕੋਈ ਵੀ ਮਾਰਗ ਹੈ, ਸੁਰਤ ਤੋਂ ਬਿਨਾਂ ਨਹੀਂ ਚੱਲ ਸਕੋਗੇ। ਕਈ ਵਾਰ ਤੁਹਾਡੇ ਨਾਲ ਬੀਤਿਆ ਹੋਵੇਗਾ, ਤੁਰੇ ਜਾਂਦੇ ਹੋ ਕਿਸੇ ਦੁਕਾਨ ਤੇ ਜਾਣਾ, ਧਿਆਨ ਕਿਤੇ ਚਲਿਆ ਗਿਆ, ਦੁਕਾਨ ਪਿੱਛੇ ਹੀ ਰਹਿ ਗਈ, ਤੂੰ ਗਾਹਾਂ ਲੰਘ ਗਿਆ। ਗਾਹਾਂ ਜਾ ਕੇ ਯਾਦ ਆਇਆ, ਮੈਂ ਤੇ ਫਲਾਣੇ ਮੋੜ ਮੁੜਨਾ ਸੀ, ਮੁੜਿਆ ਹੀ ਨਹੀਂ। ਕਿਉਂ ਨਹੀਂ ਮੁੜਿਆ? ਉਦੋਂ ਧਿਆਨ ਮੋੜ ਵਿਚ ਨਹੀਂ ਸੀ। ਗੁਰੂ ਨਾਨਕ ਨੇ ਬਚਨ ਆਖਿਆ, ਗੁਰੂ ਸ਼ਬਦ ਹੈ ਪਰ ਸੁਰਤ ਨੂੰ ਜੋੜੋ। ਤੁਹਾਨੂੰ ਹੁਣ ਬੇਨਤੀ ਕਰਨ ਲੱਗੇ, ਜਿਨ੍ਹੇ ਸੁਣਦੇ ਹੋ, ਪੰਜ ਚਾਰ ਮਿੰਟ ਸੁਰਤ ਨੂੰ ਜੋੜਿਆ ਕਰੋ, ਸੁਰਤ ਦੇ ਮਾਰਗ ਨੂੰ ਸ਼ੁਰੂ ਕਰੋ, ਧਿਆਨ ਦੇ ਮਾਰਗ ਨੂੰ ਸ਼ੁਰੂ ਕਰੋ। ਬਹੁਤ ਵੱਡੀ ਗੱਲ ਨਹੀਂ ਹੈ, ਕਿਸੇ ਸ਼ਬਦ ਦੀ ਲੋੜ ਨਹੀਂ, ਕਿਸੇ ਆਸਣ ਦੀ ਲੋੜ ਨਹੀਂ, ਕੱਲੇ ਬੈਠੋ, ਬੋਲਣਾ ਨਹੀਂ, ਦੇਖਣਾ ਕੁਝ ਨਹੀਂ, ਪੜ੍ਹਨਾ ਕੁਝ ਨਹੀਂ, ਕੋਸ਼ਿਸ਼ ਕਰੋ ਮੈਂ ਚੁੱਪ ਕਰ ਸਕਾਂ, ਬਸ ਇਥੋਂ ਧਿਆਨ ਦਾ ਮਾਰਗ ਸ਼ੁਰੂ ਹੁੰਦਾ। ਹੋਰ ਸਾਧਨ ਨਹੀਂ ਕੋਈ ਵਰਤਣਾ, ਮੈਂ ਚੁੱਪ ਕਰਾਂ, ਬਸ ਚੁੱਪ ਕਰਕੇ ਬੈਠਾ। ਹੁਣ ਬੇਨਤੀ ਸੁਣਿਓ, ਇਹ ਸੰਸਾਰ ਨੂੰ ਮਿਲਣਾ ਤੁਹਾਨੂੰ ਚੱਲਣਾ ਪਊਗਾ, ਸੱਚਖੰਡ ਆਉਣਾ ਤੁਰਨਾ ਪਿਆ ਨਾ, ਹੁਣ ਘਰ ਜਾਣਾ ਚੱਲਣਾ ਪਊਗਾ ਨਾ, ਰਿਸ਼ਤੇਦਾਰ ਨੂੰ ਮਿਲਣ ਜਾਣਾ ਚੱਲਣਾ ਪਊਗਾ, ਕਾਰੋਬਾਰ ਤੇ ਜਾਣਾ ਚੱਲਣਾ ਪਊਗਾ, ਸਕੂਲ ਪੜ੍ਹਨ ਜਾਣਾ ਚੱਲਣਾ ਪਊਗਾ ਨਾ। ਧਿਆਨ ਨਾਲ ਸੁਣਿਓ, ਸੰਸਾਰ ਨੂੰ ਮਿਲਣਾ ਚੱਲਣਾ ਪਊਗਾ, ਨਿਰੰਕਾਰ ਨੂੰ ਮਿਲਣਾ ਤੇ ਬੈਠਣਾ ਪਊਗਾ। ਅੱਜ ਕੇ ਆਖੋ ਸਤਿਨਾਮ, ਸੰਸਾਰ ਚੱਲਣ ਤੋਂ ਮਿਲਦਾ, ਨਿਰੰਕਾਰ ਬੈਠਣ ਤੋਂ ਮਿਲਦਾ। ਕਿਉਂ? ਜਿਹਨੂੰ ਤੁਸੀਂ ਚੱਲ ਕੇ ਮਿਲਦੇ ਹੋ, ਲੁਧਿਆਣੇ ਤੋਂ ਚੱਲੇ ਜਲੰਧਰ ਮਿਲਣ ਗਏ ਨਾ, ਰਿਸ਼ਤੇਦਾਰ ਜਲੰਧਰ ਹੈ, ਫਗਵਾੜੇ ਤੋਂ ਚੱਲੇ ਰਿਸ਼ਤੇਦਾਰ ਨਕੋਦਰ ਹੈ, ਨਦੇੜ ਸਾਹਿਬ ਤੋਂ ਚੱਲੇ ਰਿਸ਼ਤੇਦਾਰ ਅਕੋਲੇ, ਤਾਂ ਚੱਲਣਾ ਪਿਆ ਨਾ, ਉਹ ਦੂਜੀ ਜਗ੍ਹਾ। ਵਾਹਿਗੁਰੂ ਨੂੰ ਮਿਲਣ ਖਾਤਰ ਚੱਲਣਾ ਨਹੀਂ ਪੈਣਾ, ਕਿਉਂਕਿ ਵਾਹਿਗੁਰੂ ਹਰ ਜਗ੍ਹਾ ਵਿਆਪਕ ਹੈ। ਅੱਜ ਕੇ ਆਖੋ ਸਤਿਨਾਮ, ਤੁਰਨਾ ਉਹਦੇ ਖਾਤਰ ਪੈਂਦਾ ਜੋ ਦੂਜੀ ਜਗ੍ਹਾ ਹੋਵੇ, ਜਿਹੜਾ ਹੈ ਕੋਲ ਉਹਦੇ ਕੋਲ ਬੈਠਣਾ ਪਊਗਾ, ਉਹਦੇ ਕੋਲ ਟਿਕਿਆ ਪੈਣਾ ਪਏਗਾ। ਜਲ ਥਲ ਮਈਅਰ ਪੂਰਿਆ ਰਵਿਆ ਵਿਚ ਵਣਾ, ਸਰੀਰ ਤੁਰਿਆ ਫਿਰਦਾ ਹੋਵੇ, ਸੁੱਤਾ ਪਿਆ ਹੋਵੇ, ਕੰਮ ਕਰਦਾ ਹੋਵੇ, ਤੁਹਾਡਾ ਧਿਆਨ ਸ਼ਬਦ ਵਿਚ ਹੋਵੇ। ਬੈਠੇ ਹੋ ਸੱਚਖੰਡ ਨਦੇੜ ਸਾਹਿਬ, ਲੁਧਿਆਣਾ 1400 ਮੀਲ ਹੈ, ਧਿਆਨ ਉਥੇ ਭੇਜ ਦੋ, ਘਰ ਦੀ ਕੱਲੀ ਕੱਲੀ ਚੀਜ਼ ਦਿਖਣ ਲੱਗ ਜੂਗੀ। ਹਜੂਰ ਸਾਹਿਬ ਬੈਠੇ, ਧਿਆਨ ਅੰਮ੍ਰਿਤਸਰ ਭੇਜ ਦੋ, ਅੰਮ੍ਰਿਤਸਰ ਦੇ ਦਰਸ਼ਨ ਇੱਥੇ ਬੈਠੇ ਹੋਣਗੇ। ਤੁਹਾਡਾ ਕੋਈ ਰਿਸ਼ਤੇਦਾਰ ਅਮਰੀਕਾ ਰਹਿੰਦਾ, ਧਿਆਨ ਉਥੇ ਭੇਜੋ, ਉਹਦੀ ਫੋਟੋ ਇੱਥੇ ਦਿਖਣ ਲੱਗ ਜੂਗੀ। ਜੇ ਅਮਰੀਕਾ ਬੈਠਾ ਧਿਆਨ ਨਾਲ ਇੱਥੇ ਦਿਖਦਾ, ਅੰਮ੍ਰਿਤਸਰ ਦੇ ਦਰਸ਼ਨ ਧਿਆਨ ਨਾਲ ਇੱਥੇ ਹੁੰਦੇ, ਤੇ ਜਿਹੜਾ ਕੋਲ ਬੈਠਾ ਉਹ ਕਿਹਨੂੰ ਦਿਖੂਗਾ? ਅੱਜ ਕੇ ਆਖੋ ਸਤਿਨਾਮ, ਜਿਹੜਾ ਤੇਰੇ ਅੰਦਰੇ ਬੈਠਾ ਉਹ ਕਿਹਨੂੰ ਦਿਖੂਗਾ? ਧਿਆਨ ਸ਼ਬਦ ਸੁਰਤ ਬਹੁਤ ਜ਼ੋਰ ਲਾਇਆ ਆਪਾਂ ਨੇ, ਸ਼ਬਦ ਗੁਰੂ, ਸ਼ਬਦ ਗੁਰੂ ਦੇ ਨਾਲ ਜੁੜੋ। ਮੇਰੀ ਬੇਨਤੀ ਹੈ, ਤੁਹਾਡੀ ਕਿਰਪਾ ਨਾਲ, ਮੈਂ ਗੁਰੂ ਪੰਥ ਵੱਲੋਂ ਰਿਸਰਚ ਕੌਂਸਲ ਦਾ ਮੈਂਬਰ ਹੈ ਵਰਲਡ ਦਾ, ਬੜੇ ਬੜੇ ਵਿਦਵਾਨਾਂ ਨਾਲ ਵਾਸਤਾ ਪੈਂਦਾ ਵਰਲਡ ਦੇ ਵਿਚ, ਇਹ ਊਣਤਾ ਹੀ ਆ ਗਈ, ਅਸੀਂ ਸਿੱਖ ਜਗਤ ਨੂੰ ਸ਼ਬਦ ਦੱਸ ਨਹੀਂ ਸਕੇ। ਡਾਕਟਰ ਇਕਬਾਲ ਦੇ ਬਚਨ ਮੇਰੇ ਯਾਦ ਆ ਜਾਣੇ, ਉਹ ਕਹਿੰਦਾ, ਬਹੁਤ ਗੌਰ ਸੇ ਸੁਣ ਰਹਾ ਥਾ ਜ਼ਮਾਨਾ ਦਾਸਤਾਂ ਹਮਾਰੀ, ਬਹੁਤ ਗੌਰ ਸੇ ਸੁਣ ਰਹਾ ਥਾ ਜ਼ਮਾਨਾ ਦਾਸਤਾਂ ਹਮਾਰੀ, ਮਗਰ ਅਫਸੋਸ ਹਮ ਸੁਣਾਤੇ ਸੁਣਾਤੇ ਹੀ ਸੋ ਗਏ। ਸੁਣਾਉਣ ਵਾਲੇ ਸੋ ਗਏ, ਸੁਣਨ ਵਾਲੇ ਜਾਗਦੇ ਨੇ। ਸ਼ਿਵਜੀ ਮਹਾਰਾਜ ਨੇ ਅਮਰਨਾਥ ਵਿਚ ਪਾਰਵਤੀ ਨੂੰ ਕਥਾ ਸੁਣਾਈ, ਅਮਰ ਕਥਾ, ਸ੍ਰੀ ਅਮਰਨਾਥ ਜੀ ਦਾ ਮੰਦਰ, ਉਥੇ ਸੁਣਾਉਣ ਵਾਲੇ ਸ਼ਿਵਜੀ ਮਹਾਰਾਜ ਜਾਗਦੇ ਰਹੇ, ਸੁਣ ਵਾਲੀ ਪਾਰਵਤੀ ਸੌਂਗੀ, ਸੁਣ ਵਾਲੀ ਸੌਂਗੀ। ਅੱਜ ਮੇਰੀ ਕੌਮ ਦਾ ਇਹ ਹਾਲ ਹੋਇਆ ਕਿ ਸੁਣਨ ਵਾਲੇ ਜਾਗਦੇ ਨੇ, ਸੁਣਾਉਣ ਵਾਲੇ ਸੁੱਤੇ ਪਏ ਨੇ। ਅੱਜ ਕੇ ਆਖੋ ਸਤਿਨਾਮ, ਮੇਰੀ ਬੇਨਤੀ ਦਾ ਕੋਈ ਦੁੱਖ ਨਾ ਮਨਾਵੇ, ਜੋ ਅਸੀਂ ਸੁਣਾ ਰਹੇ ਹਾਂ ਉਹਦਾ ਸਾਨੂੰ ਖੁਦ ਪਤਾ ਨਹੀਂ ਮੈਂ ਕੀ ਸੁਣਾ ਰਿਹਾ। ਉਹ ਕਿਸੇ ਦੀ ਟੇਪ ਚੋਂ ਸੁਣਿਆ ਹੋਇਆ, ਉਹ ਕਿਸੇ ਦੇ ਦੀਵਾਨ ਚੋਂ ਸੁਣਿਆ ਹੋਇਆ, ਮੈਨੂੰ ਵੀ ਪਤਾ ਨਹੀਂ ਕਿੱਥੇ ਲਿਖਿਆ। ਤਾਂ ਹੀ ਬਾਬੇ ਨਾਨਕ ਨੇ ਸਾਨੂੰ ਹੁਕਮ ਕੀਤਾ ਜਪਜੀਤ ਸਾਹਿਬ ਵਿਚ, ਐ ਰੱਬ ਦੀ ਗੱਲ ਕਰਨ ਵਾਲਿਓ, ਐ ਧਰਮ ਦੀ ਗੱਲ ਕਰਨ ਵਾਲਿਓ, ਐ ਗਿਆਨ ਦੀ ਗੱਲ ਕਰਨ ਵਾਲਿਓ, ਕਰਨ ਤੋਂ ਪਹਿਲਾਂ ਸੋਚਿਓ ਕਿ ਜੇ ਕੋ ਕਹੇ ਕਰੇ ਵਿਚਾਰ। ਜੇ ਤੂੰ ਰੱਬ ਦੀ ਗੱਲ ਕਰਨੀ ਹੈ, ਜੇ ਤੂੰ ਧਰਮ ਦੀ ਗੱਲ ਕਰਨੀ ਹੈ, ਤਾਂ ਪਹਿਲਾਂ ਇੱਕ ਵਿਚਾਰ ਕਰੀ, ਤੈਨੂੰ ਆਉਂਦੀ ਹੈ ਕਿ ਨਹੀਂ ਆਉਂਦੀ। ਅੱਜ ਕੇ ਆਖੋ ਸਤਿਨਾਮ, ਪਹਿਲਾਂ ਵਿਚਾਰ ਨਹੀਂ, ਤੈਨੂੰ ਇਹ ਕੰਮ ਆਉਂਦਾ ਕਿ ਨਹੀਂ ਆਉਂਦਾ। ਅਸੀਂ ਬਿਨਾਂ ਆਉਂਦੇ ਤੋਂ ਕੰਮ ਕਰ ਰਹੇ ਹਾਂ, ਅਸੀਂ ਸੁਣਾਉਣ ਵਾਲੇ ਸੌਂਗੇ ਇਹਨੂੰ ਤੇ ਬਾਬੇ ਨਾਨਕ ਦੇ ਬਚਨਾਂ ਨੂੰ। ਉਹ ਕੌੜੇ ਰੀਠੇ ਨੇ ਸੁਣਿਆ ਤੇ ਮਿੱਠਾ ਹੋ ਗਿਆ। ਬਾਬੇ ਨਾਨਕ ਦਾ ਕੀਰਤਨ ਹਸਨ ਅਬਦਾਲ ਦੇ ਪੱਥਰ ਨੇ ਸੁਣਿਆ ਤੇ ਮੋਮ ਬਣ ਗਿਆ। ਬਾਬੇ ਨਾਨਕ ਦੇ ਬਚਨ ਕੌੜੀ ਨਿੰਮ ਨੇ ਸੁਣੀ ਤੇ ਮਿੱਠੀ ਹੋ ਗਈ, ਨਿੰਮ ਸਾਹਿਬ ਹੋ ਗਈ। ਬਾਬੇ ਨਾਨਕ ਦੇ ਬਚਨ ਸੁਲਤਾਨਪੁਰ ਕੰਡਿਆਂ ਵਾਲੀ ਬੇਰੀ ਨੇ ਸੁਣੀ ਤੇ ਬੇਰ ਸਾਹਿਬ ਹੋ ਗਈ। ਟਾਹਲੀ ਨੇ ਸੁਣੇ ਬਚਨ, ਉਹ ਟਾਹਲੀ ਆਣਾ ਸਾਹਿਬ ਹੋ ਗਿਆ। ਪਰ ਦੁੱਖ ਨਾਲ ਤੁਹਾਨੂੰ ਕਹਾਂ, ਦਰਖਤ ਬਾਬੇ ਨਾਨਕ ਨਾਲ ਜੁੜ ਕੇ ਸਾਹਿਬ ਬਣ ਗਏ, ਪੂਜਣ ਯੋਗ ਬਣ ਗਏ, ਮਿੱਠੇ ਬਣ ਗਏ, ਪੱਥਰ ਮੋਮ ਬਣ ਗਏ। ਉਹ ਸਿੱਖੋ ਅਜੇ ਆਪਾਂ ਚਪੜਾਸੀ ਤੁਰੇ ਫਿਰਦੇ ਅੱਜ ਕੇ ਆਖੋ ਸਤਿਨਾਮ। ਆਪਾਂ ਜੁੜੇ ਨੀ, ਜੇ ਆਪਾਂ ਵੀ ਜੁੜ ਜਾਈਏ, ਤੁਹਾਨੂੰ ਵੀ ਸਾਹ ਬਣਾਤਾ ਗੁਰੂ ਗੋਬਿੰਦ ਸਿੰਘ ਜੀ ਨੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇ। ਸ਼ਬਦ ਗੁਰੂ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ, ਸ਼ਬਦ ਦੇ ਲੜ ਲੱਗੋ। ਮੇਰੀ ਬੇਨਤੀ, ਪਹਿਲਾਂ ਲੋਕਾਂ ਨੂੰ ਦੱਸੋ ਸ਼ਬਦ ਹੈ ਕੀ, ਕਿਉਂ ਸ਼ਬਦ ਗੁਰੂ ਜੀ ਨੇ ਗੁਰੂ ਧਾਰਨ ਕੀਤਾ, ਫਿਰ ਦੁਨੀਆਂ ਤਿਆਰ ਹੋਊਗੀ। ਪਰ ਮੈਂ ਫਿਰ ਦੁੱਖ ਨਾਲ ਇੱਕ ਵਾਰ ਰਿਪੀਟ ਕਰਦਾ ਕਿ ਦੱਸਣ ਵਾਲੇ ਨੂੰ ਖੁਦ ਨੀ ਪਤਾ ਸ਼ਬਦ ਕੀ ਚੀਜ਼ ਹੈ, ਉਹਨੇ ਖੁਦ ਨੀ ਵਿਚਾਰ ਕੀਤੀ ਇਸ ਗੱਲ ਦੀ। ਅਸੀਂ ਪੁਰਾਣੀਆਂ ਗੱਲਾਂ ਇਤਿਹਾਸ ਪੜ੍ਹਨਾ, ਕੋਈ ਮੇਰਾ ਵੀਰ ਦੁੱਖ ਨਾ ਮਨਾਵੇ। ਇਤਿਹਾਸ ਕੌਮਾਂ ਦੀ ਜਾਨ ਹੁੰਦੀ ਹੈ, ਕੌਮਾਂ ਦੇ ਖੜਦੀਆਂ ਇਤਿਹਾਸ ਉੱਤੇ। ਪਰ ਇੱਕ ਗੱਲ ਮੈਂ ਸੱਚ ਕਹਿ ਦਿੰਦਾ ਤੁਹਾਡੇ ਸਾਹਮਣੇ, ਅਸੀਂ ਕਹਿਣਾ ਭਾਈ ਤਾਰੂ ਸਿੰਘ ਨੇ ਖੋਪਰੀ ਤਰਾਈ, ਬਾਰ ਬਾਰ ਕਹਿਣਾ। ਗਿਆਨੀ ਮਨੀ ਸਿੰਘ ਨੇ ਬੰਦ ਬੰਦ ਕਟਾਏ, ਬਾਰ ਬਾਰ ਕਹਿਣਾ। ਦੇਗੇ ਵਿਚੋਂ ਵਾਲੇ ਖਾਦੇ ਭਾਈ ਦਿਆਲਾ ਜੀ ਨੇ, ਬਾਰ ਬਾਰ ਕਹੋ। ਮਤੀ ਦਾਸ ਜੀ ਨੇ ਆਰੇ ਨਾਲ ਚਲਾ ਲਿਆ ਤੁਹਾਨੂੰ, ਬਾਰ ਬਾਰ ਕਹੋ। ਸ਼ਹੀਦੀਆਂ ਹੋਈਆਂ, ਨੀਹਾਂ ਚ ਖੜ ਗਏ, ਪਿਆਰ ਵਿਚ ਆ ਕੇ ਸੁਣ ਲਿਓ, ਧਿਆਨ ਨਾਲ ਸੁਣ ਲਿਓ। ਉਹਨਾਂ ਦੀਆਂ ਗੱਲਾਂ ਜ਼ਰੂਰ ਕਰੋ, ਜ਼ਰੂਰ ਕਰੋ। ਅੱਜ ਸੰਸਾਰ ਪੁੱਛ ਰਿਹਾ ਉਹਨਾਂ ਦੀਆਂ ਗੱਲਾਂ ਕਰਨ ਵਾਲਿਆ, ਤੁਸੀਂ ਖੁਦ ਕਿੱਥੇ ਖੜੇ ਹੋ, ਤੁਸੀਂ ਖੁਦ ਕੀ ਹੋ, ਉਹ ਦੱਸੋ ਸਾਨੂੰ। ਇੱਥੇ ਆ ਕੇ ਤੁਹਾਡੇ ਕੋਲ ਕੀ ਜਵਾਬ ਹੈ? ਕੀ ਪੰਜ ਬਾਣੀਆਂ ਦਾ ਨਿਤਨੇਮ ਹੈ? ਕੀ ਅੰਮ੍ਰਿਤ ਵੇਲੇ ਦਾ ਜਾਗਣਾ ਹੈ? ਕੀ ਇਹਨਾਂ ਨੱਖਾਂ ਵਿਚ ਸਾਨੂੰ ਧੀਆਂ ਭੈਣਾਂ ਦਿਖਦੀਆਂ ਨੇ? ਕੀ ਜਵਾਨ ਤੇ ਸੱਚ ਹੈਗਾ? ਉਹ ਤਾਰੂ ਸਿੰਘ ਦੀਆਂ ਗੱਲਾਂ ਕਰਨ ਵਾਲੇ ਆ, ਖੋਪਰੀ ਲਾਉਣ ਵਾਲੇ ਆ। ਤੇਰੀ ਔਲਾਦ ਤਾਂ ਖੋਪਰੀ ਤੇ ਕੇਸ ਨੀ ਰੱਖ ਰਹੀ, ਤੂੰ ਤਾਰੂ ਸਿੰਘ ਦੀ ਗੱਲ ਕਰ ਰਹੀ। ਤੂੰ ਗੱਲਾਂ ਕਿਹਦੀਆਂ ਕਰਦੇ? ਪੰਜਾਬ ਦੇ ਪਿੰਡਾਂ ਵਿਚੋਂ ਆਏ ਹੋ? ਕੋਈ ਮੁੰਡਾ ਪੰਜਾਬ ਦਾ ਪਿੰਡ ਵਿਚ ਖੜ ਕੇ ਕਹੀ ਜਾਵੇ, ਮੇਰਾ ਬਾਪੂ ਕੀਲੇ ਵਿਚੋਂ 40 ਕੁਇੰਟਲ ਜੀਰੀ ਕੱਢਦਾ ਸੀ, ਮੇਰਾ ਬਾਪੂ ਕੀਲੇ ਵਿਚੋਂ 30 ਕੁਇੰਟਲ ਕਣਕ ਕੱਢਦਾ ਸੀ? ਕੱਢਦਾ ਹੋਊਗਾ, ਪਰ ਪਿੰਡ ਵਾਲਿਆਂ ਨੇ ਪੁੱਛਣਾ, ਮੁੰਡਿਆ ਤੂੰ ਦੱਸ ਕਿੰਨੇ ਕੁਇੰਟਲ ਕੱਢਦਾ? ਬਾਪੂ 40 ਕੱਢਦਾ ਸੀ, ਠੀਕ ਹੈ, 30 ਕੱਢਦਾ ਸੀ, ਉਹ ਤੇਰੀ ਕਣਕ ਵਿਚ ਤਾਂ ਗੁੱਲੀ ਡੰਡਾ ਖੜਾ, ਤੂੰ ਬਾਪੂ ਦੀਆਂ ਗੱਲਾਂ ਕਰਦਾ? ਹੁਣ ਬਾਪੂ ਦੀ ਕਣਕ ਨਾਲ ਕਿੱਥੇ ਰੱਜੇਗਾ? ਹੁਣ ਤੂੰ ਦੱਸ ਕੀ ਕਰ ਰਹੇ ਆ? ਸਿੱਖੋ, ਸ਼ਹੀਦਾਂ ਦੀਆਂ ਗੱਲਾਂ ਕਰੋ। ਮੈਂ ਇੱਕ ਬਚਨ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅਰਦਾਸਾਂ ਕਰੋ ਇੱਥੇ ਸੱਚਖੰਡ, ਮੈਂ ਵੀ ਕਰਨਾ ਹੈ। ਮੈਨੂੰ ਜੋ ਕੁਛ ਇੱਥੋਂ ਪ੍ਰਾਪਤ ਹੋਇਆ, ਮੈਂ ਲੱਖ ਜਨਮ ਵਿਚ ਨਹੀਂ ਬੋਲ ਸਕਦਾ ਇੱਥੋਂ ਜੋ ਕੁਛ ਪ੍ਰਾਪਤ ਹੁੰਦਾ, ਕੋਈ ਲਿਖ ਨਹੀਂ ਸਕਦਾ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਐਤਕੀ ਮੈਨੂੰ 42ਵੇਂ ਸਾਲ ਦਰਸ਼ਨ ਹੋ ਰਹੇ ਨੇ ਸੱਚਖੰਡ ਦੇ। ਇਸ ਜੀਵਨ ਵਿਚ 42 ਵਾਰ ਤੁਹਾਡੀ ਚਰਨਾਂ ਦੀ ਕਿਰਪਾ, ਬਹੁਤ ਕੁਝ ਪ੍ਰਾਪਤ ਹੋਇਆ। ਪਰ ਗੁਰਸਿੱਖ ਪਿਆਰਿਓ, ਤੁਹਾਡੇ ਚਰਨਾਂ ਚ ਬੇਨਤੀ ਹੈ, ਆਇਓ ਕੰਮ ਕਾਰ ਛੱਡ ਕੇ, ਪੈਸੇ ਖਰਚੇ ਨੇ, ਸਮਾਂ ਬਰਬਾਦ ਕੀਤਾ, ਕੁਝ ਲੈ ਕੇ ਜਾਇਓ, ਕੁਝ ਲੈ ਕੇ ਜਾਇਓ। ਜੋ ਤੂੰ ਇੱਥੇ ਖਰਚ ਕੀਤਾ ਯਾਦ ਇਹ ਨਾ ਰੱਖਿਓ, ਕੁਝ ਦਿੱਤਾ ਇਹਨੂੰ ਯਾਦ ਨਾ ਰੱਖਿਓ, ਯਾਦ ਰੱਖਿਓ ਇੱਥੋਂ ਲੈ ਕੇ ਕੀ ਆਏ। ਇਥੋਂ ਖਟਿਆ ਕੀ ਹੈ? ਕਿਉਂਕਿ ਜਿਹੜਾ ਦਿੱਤਾ ਆ ਮਾਇਆ ਆ ਰਹੀ ਹੈ ਤੁਹਾਡੀ। ਮੈਂ ਰਾਤ ਵੀ ਕਿਹਾ ਸੀ ਉਦਾਸ ਇਕੱਠੀ ਕਰਨੀ ਹੈ ਸਭ ਦੀ, ਬਿਲਕੁਲ ਇਕੱਠੀ, ਕਿਸੇ ਦਾ ਨਾਂ ਨਹੀਂ ਲੈਣਾ, ਬਿਨ ਬੋਲਿਆ ਸਭ ਕੁਝ ਜਾਣਦਾ। ਪ੍ਰੇਮੀਓ, ਇਹ ਜਿਹੜੀ ਮਾਇਆ ਤੁਸੀਂ ਦੇ ਰਹੇ ਹੋ ਇਹ ਤੁਸੀਂ ਆਪਣੀ ਦੇ ਰਹੇ ਹੋ, ਵਹਿਮ ਕੱਢ ਦਿਓ। ਜੇ ਤੁਹਾਨੂੰ ਪਰਮਾਤਮਾ ਨੇ ਦਿੱਤੀ ਹੈ ਤਾਂ ਦੇ ਰਹੇ ਹੋ, ਜੇ ਤੁਹਾਨੂੰ ਇਹਨਾਂ ਦੰਦਾ ਰੱਬ ਦਾ ਕੀ ਵਿਗਾੜਦੇ ਤੁਸੀਂ? ਬਾਬੇ ਨਾਨਕ ਨੇ ਇੱਕ ਵਚਨ ਕਿਹਾ, ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਤਾਂ ਕਿਆ ਕੋ ਕੱਢੇ ਗਹਿਣਾ। ਪੰਜਾਬੀ ਦਾ ਮੁਹਾਵਰਾ, ਕਿਸੇ ਦਾ ਗਹਿਣਾ ਤਾਰਨਾ ਕੁਝ ਵਿਗਾੜਨਾ। ਗੁਰੂ ਨਾਨਕ ਕਹਿੰਦੇ, ਜੇ ਪਰਮਾਤਮਾ ਤੈਨੂੰ ਰੋਟੀ ਕੱਪੜਾ ਵੀ ਨਾ ਦਵੇ ਰੱਬ ਦਾ ਕੀ ਵਿਗਾੜੇਗਾ? ਤੂੰ ਕੀ ਟੰਗ ਤੋੜੇਗਾ ਰੱਬ ਦੀ? ਇਹ ਉਹਦੇ ਦਿੱਤੇ ਵਿੱਚੋਂ ਦੇ ਰਹੇ ਹੋ, ਨਾਲੇ ਦਸਵਾਂ ਹਿੱਸਾ ਵੀ ਨਹੀਂ, ਪਤਾ ਨਹੀਂ ਸੌਵਾਂ ਹੀ ਹਿੱਸਾ ਹੋਵੇ। ਇਹਨੂੰ ਨਾ ਯਾਦ ਕਰਿਓ, ਬਿਲਕੁਲ ਨਾ ਯਾਦ ਕਰਿਓ, ਮੈਂ ਸੱਚਖੰਡ ਤੋਂ ਲੈ ਕੇ ਕੀ ਜਾ ਰਹੇ। ਬੀਬੀਓ, ਕਾਂਟੇ ਮੁੰਦੀਆਂ ਨੀ, ਚੂੜੀਆਂ ਨੀ, ਪਕੌੜੇ ਨੀ ਲੰਗਰਾਂ ਦੇ ਛੱਕ ਕੇ ਮੁੜ ਜਾਣੇ। ਇੱਥੇ ਜੋ ਕੁਝ ਦਿੱਤਾ ਉਹ ਲੈ ਕੇ ਜਾਓ। ਇੱਥੋਂ ਜੇ ਕੱਪੜੇ ਦੀ ਦੁਕਾਨ ਤੇ ਗਏ ਹੋ ਕੱਪੜਾ ਲਓ, ਸਿਉਣੇ ਦੀ ਦੁਕਾਨ ਤੇ ਗਏ ਹੋ ਸਿਉਣਾ ਲਓ, ਲੋਹੇ ਦੀ ਦੁਕਾਨ ਤੇ ਗਏ ਹੋ ਲੋਹਾ ਲਓ, ਮੈਡੀਕਲ ਦੀ ਦੁਕਾਨ ਤੇ ਗਏ ਹੋ ਦਵਾਈ ਲਓ। ਜੇ ਗੁਰੂ ਗੋਬਿੰਦ ਸਿੰਘ ਦੇ ਕੋਲ ਆਏ ਹੋ, ਇੱਥੋਂ ਅੰਮ੍ਰਿਤ ਦੀ ਦਾਤ ਲੈ ਕੇ ਜਾਓ। ਅੱਜ ਕੇ ਆਖੋ ਸਤਿਨਾਮ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜਾਓ। ਮੈਂ ਬੇਨਤੀ ਕਰ ਰਿਹਾ ਸੀ, ਅਰਦਾਸਾਂ ਕਰੋ, ਜ਼ਰੂਰ ਕਰੋ। ਕਿਹੜੇ ਜੇ ਹੋ ਕੇ ਸੁਣ ਲਿਓ, ਕਿਹੜੇ ਹੋ ਕੇ? ਮਹਾਰਾਜ ਕਹਿੰਦੇ, ਸਿੱਖਾ, ਜਦ ਮੇਰੇ ਕੋਲ ਅਰਦਾਸ ਕਰਨ ਆਵੇ, ਭੇਟਾ ਨਾ ਦੇਖੀ ਕੀ ਲੈ ਕੇ ਆਇਆ, ਰਮਾਲੇ ਨਾ ਦੇਖੀ, ਦੇਗਾ ਨਾ ਦੇਖੀ, ਰਾਸਤਾ ਨਾ ਵੇਖੀ, ਕਿਹੜੇ ਹੋ ਕੇ ਸੁਣੋਗੇ? ਮਹਾਰਾਜ ਕਹਿੰਦੇ, ਜਦ ਮੇਰੇ ਕੋਲ ਆਵੇ ਆਪਣਾ ਮੂੰਹ ਦੇਖ ਕੇ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ, ਤੁਸੀਂ ਦੇਗਾ ਦੇਖਦੇ ਹੋ, ਮਾਇਆ ਦੇਖਦੇ ਹੋ? ਹੱਥ ਵਿਚ 100 ਦਾ ਨੋਟ ਹੈ, 500 ਦਾ ਨੋਟ ਹੈ, ਰਮਾਲੇ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ, ਆਪਣਾ ਮੂੰਹ ਦੇਖ, ਕਿਆ ਮੂੰਹ ਲੈ ਕੀਚੇ ਅਰਦਾਸ, ਕਿਹੜਾ ਮੂੰਹ ਲੈ ਕੇ ਮੇਰੇ ਕੋਲ ਅਰਦਾਸ ਕਰਨਾ ਹੈ? ਕਿਉਂ? ਪਾਪ ਪੁੰਨ ਦੋਏ ਸਾਖੀ ਪਾਸ, ਓਏ ਤੂੰ ਬਾਅਦ ਵਿਚ ਆਏ, ਤੇਰੀਆਂ ਕੀਤੀਆਂ ਕਰਤੂਤਾਂ ਮੇਰੇ ਕੋਲ ਪਹਿਲਾਂ ਆਈਆਂ ਹੋਈਆਂ। ਅੱਜ ਕੇ ਆਖੋ ਸਤਨਾਮ। ਹੁਣ ਮੈਂ ਸੱਚੀ ਗੱਲ ਕਹੀ ਹੈ, ਹੁਣ ਤੁਸੀਂ ਸਤਨਾਮ ਵੀ ਨਹੀਂ ਬੋਲੇ, ਤੁਹਾਡੀ ਉਪਮਾ ਕਰੀ ਜਮਾ, ਫਿਰ ਸਤਨਾਮ ਖਾਸਾ ਬੋਲਦੇ ਆ। ਮਹਾਰਾਜ ਕਹਿੰਦੇ, ਕਿਹੜਾ ਮੂੰਹ ਲੈ ਕੇ ਅਰਦਾਸ ਕਰਨਾ ਹੈ? ਤੇਰੇ ਕਰਮ ਕਰਤੂਤ ਮੇਰੇ ਕੋਲ ਪਹਿਲਾਂ ਪੁੱਜੇ। ਓਏ ਤੁਹਾਨੂੰ ਭੁਲੇਖਾ, ਸਿੱਖੋ ਬੈਠੇ ਹੋਣੇ ਤੁਹਾਡੇ ਚ ਕਈ, ਜਾਂ ਸ਼ਾਮ ਨੂੰ ਪੀਣ ਲੱਗਦੇ ਨਾ, ਕਹਿੰਦੇ ਤਾਕੀ ਬੰਦ ਕਰ ਦੋ, ਕੋਈ ਦੇਖ ਨਾ ਲਵੇ, ਪਰਦਾ ਲਾ ਦੋ, ਕਹਿੰਦੇ ਕਰਦੇ ਹੋ ਨਾ, ਨਾਲੇ ਸੁਖਮਨੀ ਸਾਹਿਬ ਪੜ੍ਹਦੇ ਹੋ, ਅਣਖ ਪੜ੍ਹਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਹਾਂ, ਸ਼ਰਾਬ ਪੀਣ ਲੱਗਿਆ ਤਾਕੀ ਲਾ ਲੇ ਕਰ, ਪਰਦਾ ਲਾ ਲੇ ਕਰ, ਗੁਆਂਢੀ ਨਾ ਦੇਖੇ, ਗੁਆਂਢੀ ਤਾਂ ਨਹੀਂ ਦੇਖੂ, ਉਹ ਤਾਂ ਗਲਾਸ ਗਿਰਨਾ ਹੀ ਉੱਥੇ ਜਿੱਥੇ ਬਾਪੂ ਬੈਠਾ ਹੈ ਅੰਦਰ, ਉਹਦਾ ਉਹਦੇ ਉੱਪਰ ਗਿਰਦਾ, ਉਹ ਤਾਂ ਅੰਦਰ ਬੈਠਾ, ਉੱਥੇ ਕਿੱਥੇ ਲੁਕੋਵੇਂਗਾ? ਪੰਚਮ ਪਾਤਸ਼ਾਹ ਨੇ ਲਿਖਿਆ, ਅੱਗੋਂ ਦੇਖੇ ਪਿੱਛੋਂ ਦੇਖੇ ਤਿਸਤੇ ਕਹਾਂ ਛਪਾਵੇ। ਟਕਸਾਲ ਦੇ ਅਰਥ ਸੁਣਿਓ, ਟਕਸਾਲੀ ਗਿਆਨੀ ਮਹਾਂਪੁਰਸ਼ ਆਏ ਨੇ ਇੱਥੇ, ਅੱਗੋਂ ਦੇਖੇ ਪਿੱਛੋਂ ਦੇਖੇ। ਮਨੁੱਖ ਨੂੰ ਇੱਕ ਸਮੇਂ ਇੱਕ ਪਾਸੇ ਦਿਖਦਾ, ਤੁਹਾਨੂੰ ਹੁਣ ਤੁਹਾਡੇ ਪਿੱਛੇ ਨਹੀਂ ਦਿਖ ਰਿਹਾ, ਮੈਨੂੰ ਮੇਰੇ ਪਿੱਛੇ ਨਹੀਂ ਦਿਖ ਰਿਹਾ, ਦਿਖਦੇ ਨੇ ਇੱਕ ਪਾਸੇ। ਉਹ ਵਾਹਿਗੁਰੂ ਚਾਰ ਸਵੇਰੇ, ਕਿਉਂਕਿ ਚਾਰ ਸਵੇਰੇ ਹੀ ਹੈ, ਚਤੁਰ ਦਿਸ਼ਾ ਕੀਨੋ ਵਾਲੇ ਆਪਣਾ। ਹੁਣ ਟਕਸਾਲੀ ਅਰਥ ਸੁਣੋ, ਓਏ ਬੰਦਿਆ, ਤੂੰ ਇੱਥੇ ਕੀਤੇ ਕਰਤੂਤਾਂ ਨੂੰ ਲੁਕਾਉਂਦੇ, ਕਿੱਥੇ ਲੁਕਣਗੀਆਂ? ਅੱਗੋਂ ਦੇਖੇ ਪਿੱਛੋਂ ਦੇਖੇ, ਉਸ ਵਾਹਿਗੁਰੂ ਨੂੰ ਤੇਰੇ ਪਿਛਲੇ ਜਨਮ ਦਾ ਵੀ ਪਤਾ ਤੂੰ ਕੀ ਸੀ, ਉਹਨੂੰ ਤੇਰਾ ਅਗਲਾ ਵੀ ਪਤਾ ਤੂੰ ਕੀ ਹੋਣਾ, ਤੂੰ ਇੱਥੇ ਦੀਆਂ ਟੱਕ ਰਿਹਾ। ਅੱਜ ਕਹੇ ਆਖੋ ਸਤਨਾਮ, ਇੱਥੋਂ ਲੈ ਕੇ ਕੀ ਜਾਣਾ? ਮੈਂ ਸਮਾਪਤੀ ਕਰਾਂ, ਸੰਗਤਾਂ ਨੇ ਬਹੁਤ ਨੇ ਬੋਲਣਾ, ਮੈਂ ਤਾਂ ਕਹਿ ਕੇ ਪ੍ਰੇਮ ਪਿਆਰ ਹੈ ਤਾਂ ਟਾਈਮ, ਇਹਨਾਂ ਨੂੰ ਵੀ ਅੱਧਾ ਘੰਟਾ ਕਹਿਣਾ ਹੀ ਪੈਂਦਾ ਹੈ ਅੱਜ ਕੇ ਆਖੋ ਸਤਨਾਮ, ਕਿਉਂਕਿ ਸਟੇਜ ਦੀ ਕਾਰਵਾਈ ਵੀ ਬਹੁਤ ਤਰੀਕੇ ਨਾਲ ਚੱਲਦੀ ਹੁੰਦੀ ਹੈ। ਸਭ ਪ੍ਰੇਮੀਓ, ਲੈ ਕੇ ਕੀ ਜਾਣਾ ਤੁਸੀਂ? ਮੈਂ ਸ਼ਬਦ ਗੁਰੂ ਦੀ ਗੱਲ ਕਹੀ ਹੈ ਤੁਹਾਨੂੰ, ਜਿਹਦੇ ਲੜ ਲਾਇਆ, ਹੁਣ ਤੁਹਾਡੇ ਚਰਨਾਂ ਵਿਚ ਇੱਕ ਬੇਨਤੀ ਮੈਂ ਰਾਤ ਕੀਤੀ ਸੀ, ਇਹ ਕੌਣ ਕਰਨ ਲੱਗੇ? ਬਹੁਤ ਦੂਰ ਤੱਕ ਸੰਗਤ ਬੈਠੀ ਸੁਣ ਰਹੀ ਹੈ, ਸਾਰੇ ਹੀ ਸੁਣ ਲਿਓ। ਅੱਜ ਤੁਸੀਂ ਜਿੰਨੇ ਆਏ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੱਚਖੰਡ ਹਾਜ਼ਰਾ ਹਜੂਰ ਬੈਠੇ ਨੇ ਅੰਦਰ। ਕਿਉਂ ਹਜੂਰ ਸਾਹਿਬ ਨਾ ਹੋਏ? ਹਾਜ਼ਰਾ ਹਜੂਰ ਹੈ ਇੱਥੇ, ਹਾਜ਼ਰ ਨਾਜ਼ਰ ਪੈ ਰਹੇ, ਅੱਖੀ ਦੇਖੀਆਂ ਗੱਲਾਂ ਨੇ। ਜਿੱਥੇ ਕਿਸੇ ਨੇ ਸਤਿਕਾਰ ਨਹੀਂ ਕੀਤਾ ਨਾ ਅੰਦਰ ਦਾ, ਪੁਰਾਣਿਆਂ ਨੂੰ ਪੁੱਛ ਕੇ ਵੇਖਿਓ, ਸੱਚਖੰਡ ਰਹਿਣ ਵਾਲਿਆਂ ਨੂੰ ਕੋਈ ਸਤਿਕਾਰ ਵਿਚ ਫਰਕ ਪਿਆ? ਅੰਦਰ ਤੋਂ ਫੁੱਟਬਾਲ ਵਾਂਗ ਬਾਹਰ ਆਉਂਦਾ ਸੀ ਖੂਨ ਨੁਚੜਦਾ, ਹਾਜ਼ਰ ਨਾਜ਼ਰ ਪੈ ਰਹੇ ਇੱਥੇ। ਤਾਂ ਹੀ ਹਾਜ਼ਰਾ ਹਜੂਰ, ਹਜੂਰ ਸਾਹਿਬ, ਹਾਜ਼ਰ ਨਾਜ਼ਰ। ਤਾਂ ਗੁਰਮੁਖ ਪਿਆਰੇ ਹੋ, ਇੱਕ ਭੀਖ ਮੰਗ ਕੇ ਪਲਨ ਕਰਕੇ ਜਾਇਓ ਇੱਥੋਂ ਜਿੰਨੇ ਮਾਈ ਭਾਈ ਆਏ। ਬਹੁਤ ਧਿਆਨ ਨਾਲ ਸੁਣਿਓ, ਸਮਾਪਤੀ ਦੀ ਬੇਨਤੀ ਹੈ ਕਿਹੜੀ? ਕਿਸੇ ਨੂੰ ਸੰਤ ਨੂੰ ਸੰਤ ਕਹਿ ਲੋ, ਕੋਈ ਵਿਗਾੜ ਨਹੀਂ। ਗੁਰਸਿੱਖ ਨੂੰ ਗੁਰਸਿੱਖ ਕਹਿ ਲੋ, ਖਾਲਸਾ ਕਹਿ ਲੋ, ਲਾਡਲੀਆਂ ਫੌਜਾਂ ਬੈਠੀਆਂ ਨਿਹੰਗ ਸਿੰਘ ਕਹੋ, ਮਹਾਤਮਾ ਕਹੋ, ਗੁਰਮੁਖ ਕਹੋ, ਖਾਲਸਾ ਕਹੋ, ਜੋ ਮਰਜ਼ੀ ਤੁਹਾਡੀ ਮੂੰਹ ਤੋਂ ਕਹਿ ਲੋ। ਨੋਟ ਓਬਜੈਕਸ਼ਨਏਬਲ, ਕੋਈ ਓਬਜੈਕਸ਼ਨ ਨਹੀਂ ਹੈ, ਕੋਈ ਇਤਰਾਜ਼ ਨਹੀਂ। ਜਿਹੋ ਜਿਹਾ ਜੀ ਕਰਦਾ ਨਾਂ ਲੈ ਲੋ, ਨਾਂ ਲੈ ਲੋ। ਮੈਂ ਫੇਰ ਬੇਨਤੀ ਕਰਾਂ, ਬਹੁਤ ਧਿਆਨ ਨਾਲ ਬੇਨਤੀ ਸੁਣ ਲਿਓ, ਜਿਹੜੀ ਕਸਮ ਇੱਥੇ ਖਾ ਕੇ ਜਾਣੀ ਹੈ ਤੁਸੀਂ, ਪਰਣ ਇੱਥੇ ਕਰਕੇ ਜਾਣੇ, ਸੰਤ ਕਹਿ ਲੋ, ਸਾਧ ਕਹਿ ਲੋ, ਮਹਾਤਮਾ ਕਹਿ ਲੋ, ਗੁਰਸਿੱਖ ਕਹਿ ਲੋ, ਖਾਲਸਾ ਕਹਿ ਲੋ, ਗੁਰਮੁਖ ਕਹਿ ਲੋ, ਗਿਆਨੀ ਕਹਿ ਲੋ, ਜੋ ਮਰਜ਼ੀ ਕਹਿ ਲੋ, ਛੁੱਟੀ ਹੈ। ਪਰ ਇੱਕ ਕਸਮ ਖਾ ਲਿਓ, ਸੱਚਖੰਡ ਆਉਣ ਵਾਲਿਓ, ਸਿੱਖਾਂ ਦੇ ਘਰ ਜਨਮ ਲੈ ਕੇ, ਭਾਵੇਂ ਉਹ ਸਿੱਖ ਹੈ ਭਾਵੇਂ ਮੇਰੀ ਧੀ ਭੈਣ ਹੈ, ਕਸਮ ਖਾ ਕੇ ਜਾਇਓ, ਤੁਹਾਡੇ ਮੂੰਹ ਦੇ ਵਿਚੋਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਨਿਕਲਣਾ ਚਾਹੀਦਾ। ਪਰਣ ਕਰਕੇ ਜਾਇਓ ਜੇ ਸੱਚਖੰਡ ਆਇਓ, ਹੋਰ ਜੋ ਮਰਜ਼ੀ ਕਹੀ ਜਾਓ ਕਿਸੇ ਨੂੰ, ਜੇ ਤੁਹਾਡੇ ਮੂੰਹ ਤੋਂ ਗੁਰੂ ਸ਼ਬਦ ਨਿਕਲੇ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਰ, ਜਿਹਦੇ ਲੜ ਲਾਇਆ ਤੁਹਾਨੂੰ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ। ਮੈਂ ਇਕ ਉਦਾਹਰਣ ਦੇਣ ਲੱਗੇ, ਉਹ ਉਦਾਹਰਣ ਇਹ ਹੈ ਕਿ ਹੁਣ ਤੱਕ ਤਾਂ ਲਾਏ ਆ ਤੁਹਾਡੇ ਟੀਕੇ, ਗੋਲੀਆਂ ਗਾਲੀਆਂ ਦਿੱਤੀਆਂ ਤੁਹਾਨੂੰ, ਗਲੂਕੋਜ਼ ਚੜਾਇਆ ਵੀ ਤਾਪ ਹਟ ਜਾਵੇ। ਜਿਨ੍ਹਾਂ ਦਾ ਤਾਪ ਟੀਕਿਆਂ ਨਾਲ ਨਾ ਹਟੇ, ਗੋਲੀਆਂ ਨਾਲ ਨਾ ਹਟੇ, ਫਿਰ ਆਪਰੇਸ਼ਨ ਇਹ ਕਰਨਾ ਪੈਂਦਾ। ਹੁਣ ਤੁਹਾਡਾ ਵੀ ਆਪਰੇਸ਼ਨ ਕਰਨ ਲੱਗੇ, ਕਰਾ ਲਿਓ ਆਰਾਮ ਨਾਲ, ਬਿਮਾਰੀ ਮੁੱਕ ਜਾਂਦੀ ਹੁੰਦੀ। ਆਪਰੇਸ਼ਨ ਇਹ ਹੈ, ਇਹ ਬੈਠੀਆਂ ਕੁੜੀਆਂ ਧੀਆਂ ਭੈਣਾਂ, ਆਪਾਂ ਗ੍ਰਿਸ਼ਤੀ, ਹਸਬੈਂਡ ਵਾਈਫ ਆਪਾਂ ਇਕੱਠੇ ਰਹਿੰਦੇ ਨਾ ਘਰ, ਫੈਮਿਲੀ, ਕਿੰਨੇ ਲੋਕ ਘਰ ਵਿਚ ਮਿਲਣ ਆਉਂਦੇ ਨੇ, ਕਿੰਨਿਆਂ ਦੇ ਤੁਸੀਂ ਜਾਣੇ ਹੋ ਮਿਲਣ? ਕੰਮ ਕਾਰ ਵਾਲੇ ਰਿਸ਼ਤੇਦਾਰ ਸੱਜਣ ਮਿੱਤਰ ਆਉਣੇ ਆ ਨਾ ਤੁਹਾਡੇ ਘਰ ਵਾਲੀ, ਕਿਸੇ ਆਏ ਗਏ ਨੂੰ ਵੀਰ ਕਹਿ ਲਵੇ, ਚਾਚਾ ਕਹਿ ਲਵੇ, ਪੁੱਤਰ ਕਹਿ ਲਵੇ ਛੋਟਾ ਹੋਵੇ, ਮਾਮਾ ਕਹਿ ਲਵੇ, ਨਾਨਾ ਕਹਿ ਲਵੇ, ਬਾਪੂ ਕਹਿ ਲਵੇ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਂ ਤੁਹਾਨੂੰ ਪੁੱਛਦਾ, ਜਿਹੋ ਜਿਹਾ ਕੋਈ ਬੰਦਾ ਆਵੇ ਉਹ ਜਿਹਾ ਨਾਂ ਲੈ ਕੇ ਉਹਨੇ ਬੁਲਾ ਲੈਣਾ? ਛੋਟਾ ਆਇਆ ਪੁੱਤਰ ਕਹਿ ਦੂ, ਬਰਾਬਰ ਦਾ ਆ ਗਿਆ ਵੀਰ ਕਹਿ ਦੂਗੀ, ਵੱਡਾ ਆ ਗਿਆ ਚਾਚਾ ਤਾਇਆ ਕਹਿ ਦੂਗੀ, ਕੋਈ ਇਤਰਾਜ਼ ਨਹੀਂ ਹੈ। ਜਿਹੋ ਜਿਹਾ ਕੋਈ ਆਇਆ ਉਹਨੇ ਨਾਂ ਲੈ ਲਿਆ। ਹੁਣ ਕਿਹੜੇ ਜਿਹੋ ਕੇ ਆਪਰੇਸ਼ਨ ਦੀ ਗੱਲ ਹੈ, ਜੇ ਤੁਹਾਡੇ ਘਰ ਵਾਲੀ ਕਿਸੇ ਆਏ ਗਏ ਨੂੰ ਪਤੀ ਕਹਿ ਕੇ ਬੁਲਾਵੇ, ਬਾਪੇ ਖੇਡ ਖਤਮ ਹੋ ਗਈ, ਅੱਜ ਖੇ ਆਖੋ ਸਤਨਾਮ, ਖੇਡ ਖਤਮ ਹੈ ਨਾ, ਫਿਰ ਕੁਝ ਰਹਿ ਗਿਆ ਬਾਕੀ, ਸੁਹਾਗਾ ਫਿਰ ਗਿਆ। ਪਤੀ ਕਹਿ ਕੇ ਬੁਲਾਵੇ ਕਿਸੇ ਨੂੰ, ਕੀ ਰਹਿ ਗਿਆ ਜੀਵਨ? ਫਿਰ ਖਤਮ ਹੈ ਖੇਡ, ਬਸ। ਹੁਣ ਸੁਣ ਲਿਓ ਅਗਲੀ ਗੱਲ, ਐਡੀ ਬਲੰਡਰ ਮਿਸਟੇਕ ਕਰਨ ਵਾਲੀ ਇਸਤਰੀ ਸ਼੍ਰੇਣੀ ਵਿਚ ਜੇ ਸਭ ਤੋਂ ਵੱਡਾ ਪਾਪ ਹੈ ਕੋਈ, ਪਤੀ ਦੇ ਹੁੰਦਿਆਂ ਦੂਜੇ ਨੂੰ ਪਤੀ ਕਹਿਣਾ, ਇਹ ਤੋਂ ਵੱਡਾ ਪਾਪ ਨੀ ਇਸਤਰੀ ਸ਼੍ਰੇਣੀ ਦੇ ਵਿਚ। ਪਰ ਐਡਾ ਵੱਡਾ ਪਾਪ ਕਰਨ ਵਾਲੀ ਧੀ ਭੈਣ ਬਖਸ਼ੀ ਜਾ ਸਕਦੀ ਹੈ, ਕੰਪਰੋਮਾਈਜ਼ ਹੋ ਜਾਂਦਾ, ਸਮਝੌਤੇ ਹੁੰਦੇ ਆਏ, ਡਿਵੋਰਸ ਜੇ ਹੁੰਦੇ ਆ, ਡਿਵੋਰਸ ਟੁੱਟਦੇ ਵੀ ਹੈ, ਬਖਸ਼ੀ ਜਾ ਸਕਦੀ ਹੈ, ਕੰਨ ਖੋਲ ਕੇ ਸੁਣ ਲਿਓ। ਐਡੀ ਵੱਡੀ ਗਲਤੀ ਕਰਨ ਵਾਲੀ ਧੀ ਭੈਣ ਬਖਸ਼ੀ ਜਾ ਸਕਦੀ ਹੈ, ਪਰ ਜਿਹੜਾ ਸਿੱਖ ਦੇ ਘਰ ਜਨਮ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਕਹੂਗਾ, ਉਹਦੇ ਖਾਤਰ ਨਰਕ ਵੀ ਨਵੇਂ ਬਣਨਗੇ। ਬਖਸ਼ੇ ਤਾਂ ਕੀ ਜਾਣ, ਨਵੇਂ ਨਰਕਾਂ ਚ ਸਿੱਟਿਆ ਜਾਊਗਾ। ਕਿਉਂ ਇਹਨਾਂ ਪਖੰਡਾਂ ਵਿਚ ਪਏ ਹੋ ਤੁਸੀਂ ਦੇਹ ਧਾਰੀਆਂ ਦੇ, ਜਿਨ੍ਹਾਂ ਦਾ ਬਾਪ ਜਿਉਂਦਾ, ਜਿਨ੍ਹਾਂ ਦੀ ਮਾਂ ਜਿਉਂਦੀ, ਜਿਨ੍ਹਾਂ ਦਾ ਕੇਸਗੜ੍ਹ ਕਿਲਾ ਜਿਉਂਦਾ, ਜਿਨ੍ਹਾਂ ਨੂੰ ਜਿਉਂਦਿਆਂ ਨੂੰ ਸੱਚਖੰਡ, ਜਿਉਂਦਿਆਂ ਨੂੰ ਅੰਮ੍ਰਿਤਸਰ, ਉਹ ਮਤਈਆਂ ਦੇ ਕੋਲ ਕਿਉਂ ਫਿਰਦੇ ਹੋ ਤੁਸੀਂ ਸਕੇ ਮਾਂ ਬਾਪ ਨੂੰ ਛੱਡ ਕੇ? ਵਾਹਿਗੁਰੂ ਨਾ ਕਰੇ ਮਤਈਆਂ ਦੇ ਵਸ ਪਾਵੇ, ਬਹੁਤ ਬੁਰਾ ਹੁੰਦਾ ਮਤਈ ਮਾਂ ਦਾ ਪਿਆਰ। ਇਹ ਬੀਬੀਆਂ ਨੂੰ ਪਤਾ ਹੈ, ਮਤਈ ਮਾਂ ਬੱਚੇ ਨੂੰ ਚੁੱਕੇ ਚੁੰਮਦੀ ਬਹੁਤ ਹੁੰਦੀ ਹੈ, ਕਹੂਗੀ ਮੇਰਾ ਸ਼ੇਰ ਮੇਰਾ ਮੋਰ, ਬਹੁਤ ਕੁਝ ਕਰੂਗੀ, ਪਰ ਕੀ ਕਹਿੰਦੀਆਂ ਹੁੰਦੀਆਂ ਬੀਬੀਆਂ, ਸੁੱਕਾ ਲਾਡ ਮਤਈ ਦਾ ਮੂੰਹ ਚੁੰਮੇ ਟੁੱਕ ਨਾ ਦਈ ਦਾ। ਉਹ ਤੁਹਾਡੇ ਮਾਂ ਬਾਪ ਜਿਉਂਦੇ ਨੇ, ਤੁਹਾਡੀ ਮਾਂ ਸਾਹਿਬ ਕੌਰ ਜਿਉਂਦੀ ਹੈ, ਤੁਹਾਡਾ ਬਾਪੂ ਗੁਰੂ ਗੋਬਿੰਦ ਸਿੰਘ ਜਿਉਂਦਾ, ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ, ਤੁਸੀਂ ਆਪਣੇ ਮਾਂ ਬਾਪ ਨੂੰ ਛੱਡ ਕੇ ਮਤਿਆਂ ਕੋਲ ਕਿਉਂ ਤੁਰੇ ਫਿਰਦੇ? ਕੋਈ ਸੰਗ ਚਾਹੀਦੀ ਹੈ ਸਾਨੂੰ। ਮੈਂ ਇੱਕੋ ਬਚਨ ਕਹਿ ਕੇ ਸਮਾਪਤੀ ਕਰਦਾ, ਮੈਂ ਤੋਂ ਵੱਡੇ ਬੈਠੇ ਹੋ, ਅੱਜ ਤੱਕ ਤੁਸੀਂ ਕਿਸੇ ਬ੍ਰਾਹਮਣ ਵੀਰ ਨੂੰ ਮਸੀਤ ਵਿਚ ਨਵਾਜ਼ ਪੜ੍ਹਦੇ ਦੇਖੇ? ਕਿਸੇ ਇੱਕ ਨੂੰ ਦੱਸ ਦੋ ਕਿ ਬ੍ਰਾਹਮਣ ਮਸੀਤ ਵੀ ਜਾਂਦਾ ਹੋਵੇ। ਨੰਬਰ 2, ਕਿਸੇ ਮੁਸਲਮਾਨ ਨੂੰ ਹਨੁਮਾਨ ਦੇ ਮੰਦਰ ਵਿਚ ਫੁੱਲ ਚੜਾਉਂਦੇ ਦੇਖੇ ਤੁਸੀਂ? ਨਹੀਂ ਜਾਵੇਗਾ। ਬ੍ਰਾਹਮਣ ਵੀਰ ਮਸੀਤ ਵਿਚ ਨਹੀਂ ਜਾਵੇਗਾ ਤੇ ਮੁਸਲਮਾਨ ਮੰਦਰ ਵਿਚ ਨਹੀਂ ਜਾਵੇਗਾ। ਪਰ ਸਿੱਖੋ, ਤੁਹਾਨੂੰ ਕੀ ਬਿਮਾਰੀ ਪਈ ਹੈ? ਜਿੱਥੇ ਦੇਖੋ ਉਥੇ ਹੀ ਸਿੱਖ ਮੱਥਾ ਟੇਕਦੇ ਫਿਰਦੇ ਨੇ, ਜਿੱਥੇ ਦੇਖੋ ਉਥੇ ਹੀ ਸਿੱਖ ਖੜੇ ਨੇ, ਉਥੇ ਸਿੱਖਾਂ ਦੀਆਂ ਬੀਬੀਆਂ ਬੈਠੀਆਂ ਨੇ। ਆ ਬੀਬੀਆਂ ਬੈਠੀਆਂ, ਇਨ੍ਹਾਂ ਦੀ ਅੰਮਾ ਸੱਸ ਮਰ ਜਾਵੇ ਖੰਘ ਦੇ ਨਾਲ ਖੁੱਲ ਖੁੱਲ ਕਰਕੇ, ਉਹਨੂੰ ਸੇਵੀਆਂ ਨਹੀਂ ਬਣਾ ਕੇ ਦੇਣਗੀਆਂ, ਗੁੱਗੇ ਨੂੰ ਸੇਵੀਆਂ ਖਵਾਉਣਗੀਆਂ, ਸੱਪ ਨੂੰ ਦੇਸੀ ਘੀ ਦੀਆਂ ਸੇਵੀਆਂ ਸੱਪ ਦੀ ਖੱਡ ਮੂਹਰੇ ਧਰ ਕੇ ਮੱਥਾ ਟੇਕਣਗੀਆਂ ਸੱਪ ਨੂੰ, ਬਾਬਾ ਜੀ ਸੁੱਖ ਰੱਖੀ ਸੱਪ ਨੂੰ। ਉਹ ਭੋਲੀਓ ਕੁੜੀਓ, ਹੋਵੇ ਸੱਪ ਤੇ ਰੱਖੂਗਾ ਸੁੱਖ। ਉਹ ਦੁਨੀਆਂ ਚੰਦਰਮਾ ਤੇ ਛੋਲੇ ਬੀਜਣ ਨੂੰ ਫਿਰਦੇ, ਤੁਸੀਂ ਸੱਪ ਤੋਂ ਸੁੱਖ ਮੰਗਦੀਆਂ ਫਿਰਦੀਆਂ ਜੇ? ਦੇਖੋ ਸੁੱਖਾਂ ਦਾ ਦਾਤਾ ਛੱਡ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਤਖ਼ਤ ਛੱਡ ਕੇ ਸੱਪਾਂ ਨੂੰ ਬਾਬੇ ਕਹਿ ਰਹੀਆਂ ਨੇ। ਇੰਨੀਆਂ ਸਿਆਣੀਆਂ ਨੇ, ਜੇ ਤਾਂ ਖੱਡ ਵਿਚ ਬੈਠਾ ਤਾਂ ਤਾਂ ਬਾਬਾ ਸੇਵੀਆਂ ਖਾਵੇ, ਜੇ ਕਿਤੇ ਬਾਹਰ ਮਿਲ ਜਾਵੇ ਇਹਨਾਂ ਨੂੰ, ਫਿਰ ਦੇਖੋ ਦੁਹਾਈ ਪੈਂਦੀ, ਲਿਆਈਓ ਡਾਂਗ ਖਾ ਲਈ ਸੱਪ ਨੇ, ਦੇਖ ਦੁਹਾਈ ਪੈਂਦੀ, ਫਿਰ ਛੱਡ ਕੇ ਗੜਬਾ ਨੱਠਣਗੀਆਂ। ਖੱਡ ਵਿਚ ਬੈਠਾ ਬਾਬਾ, ਬਾਹਰ ਦਿਖ ਜਾਵੇ ਸੱਪ, ਹੁਣ ਬਾਹਰ ਆਇਆ ਕਰੋ ਦਰਸ਼ਨ, ਬਾਬੇ ਨੂੰ ਛਕਾਓ ਸੇਵੀਆਂ। ਆ ਭੋਲੀਓ ਬੀਬੀਓ, ਕਿੱਥੇ ਤੁਰੀਆਂ ਫਿਰਦੀਆਂ? ਸਿੱਖਾਂ ਦੇ ਬਾਬੇ ਖੱਡਾਂ ਵਿਚ ਨਹੀਂ ਹੁੰਦੇ, ਸਿੱਖਾਂ ਦੇ ਬਾਬੇ ਸੱਪ ਨਹੀਂ ਹੁੰਦੇ। ਤੁਸੀਂ ਜੇ ਆਪਣੇ ਬਾਬਿਆਂ ਦੇ ਦਰਸ਼ਨ ਕਰਨੇ ਹੈ, ਤੁਹਾਡੇ ਬਾਬੇ ਸਰਹੰਦ ਦੀਆਂ ਨੀਹਾਂ ਵਿਚ ਖੜੇ ਨੇ। ਤੁਹਾਡੇ ਬਾਬੇ ਚਮਕੌਰ ਸਾਹਿਬ ਦੀ ਗੜੀ ਵਿਚ ਨੇ, ਤੁਹਾਡੇ ਬਾਬੇ ਸੱਚਖੰਡ ਦਰਸ਼ਨ ਦੇ ਰਹੇ ਨੇ। ਐਸੇ ਬਾਬਿਆਂ ਨੂੰ ਛੱਡ ਕੇ ਕੋਈ ਕਿਤੇ ਬੈਠਾ ਡੇਰਾ, ਕੋਈ ਕਿਤੇ ਬੈਠਾ ਰੱਬ ਬਣੀ ਬੈਠਾ, ਕੋਈ ਹੱਥ ਤੇ ਹੀ ਚੱਕੀ ਫਿਰਦਾ ਰੱਬ ਨੂੰ, ਜਿਵੇਂ ਰੱਬ ਗੁਲਾਬ ਜਾਮਣ ਹੁੰਦੀ ਹੈ ਵੀ ਜਿਹੜਾ ਮਿਲਿਆ ਉਹਦੇ ਮੂੰਹ ਚ ਪਾ ਦੇਣੀ ਹੈ। ਕੋਈ ਕੰਨਾਂ ਚ ਮੰਤਰ ਦਿੰਦਾ ਫਿਰਦਾ, ਤੁਹਾਡੇ ਚ ਕਈ ਬੈਠੇ ਹੋਣੇ, ਅਖੇ ਮੈਂ ਤਾਂ ਕੰਨਾਂ ਚ ਮੰਤਰ ਲਿਆ। ਉਹ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕੋ, ਉਹ ਤੁਹਾਡੀਆਂ ਨਾਸਾਂ ਚ ਅੰਮ੍ਰਿਤ ਦੇਣਗੇ, ਉਹ ਵੀ ਤਾਂ ਕੰਨਾਂ ਚ ਪਾਉਣਗੇ। ਜਾਂ ਤੁਹਾਨੂੰ ਵਾਹਿਗੁਰੂ ਮੰਤਰ ਦੇਣਗੇ, ਤੁਹਾਡੇ ਕੰਨ ਚ ਪਾਊਗਾ। ਮੰਤਰ ਕੰਨਾਂ ਤੋਂ ਬਿਨਾਂ ਦਿੱਤਾ ਹੀ ਨਹੀਂ ਜਾ ਸਕਦਾ, ਕੋਈ ਵਹਿਮ ਨਾ ਕਰਿਓ। ਮੰਤਰ ਦਾ ਸੰਬੰਧ ਹੀ ਕੰਨ ਨਾਲ ਹੈ, ਚਾਹੇ ਹਿੰਦੂ ਦਾ ਚਾਹੇ ਮੁਸਲਮਾਨ ਦਾ, ਐਵੀਂ ਵਹਿਮ ਚ ਨਾ ਪਾਓ। ਤੁਹਾਨੂੰ ਜਿਹੜੀ ਅੱਜ ਬੇਨਤੀ ਕੀਤੀ ਹੈ, ਕੱਲ ਕੀਤੀ ਸੀ ਘਰ ਘਰ ਬਾਣੀ ਪੜੋ, ਅੱਜ ਕਸਮ ਖਾ ਕੇ ਤੁਰਿਓ ਸੱਚਖੰਡ ਤੋਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ, ਬਸ ਮੂੰਹ ਤੋਂ ਨਹੀਂ ਕੱਢਣਾ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹੇ, ਸਾਨੂੰ ਮਾਰਨ ਵਾਲਾ ਕੋਈ ਨਹੀਂ, ਇਹ ਤੋਂ ਟੁੱਟ ਗਏ ਤੇ ਸਾਨੂੰ ਰੱਖਣ ਵਾਲਾ ਕੋਈ ਜੁੜ ਕੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਨਾਲ ਬੇਨਤੀ ਹੈ ਸੁਣੀਏ, ਪ੍ਰਬੰਧਕ ਕਮੇਟੀ ਸੰਜਖੰਡ ਬੋਰਡ ਦਾ ਬਹੁਤ ਬਹੁਤ ਧੰਨਵਾਦ, ਬੜਾ ਪਿਆਰ ਸਤਿਕਾਰ ਬਖਸ਼ਦੇ ਨੇ। ਬਹੁਤ ਲੰਮਾ ਸਮਾਂ ਚਰਨ ਧੂੜ ਪ੍ਰਾਪਤ ਹੋ ਰਹੀ ਹੈ। ਬਹੁਤ ਧੰਨਵਾਦ। ਹੁਣ ਕੱਲੇ ਧੰਨਵਾਦ ਰਾਣੀ ਸਰਨਾ ਜਿਨ੍ਹੇ ਬੈਠੇ ਮਾਈ ਭਾਈ, ਮੈਂ ਤਾਂ ਧੰਨਵਾਦ ਕਰਦਾ ਕੋਈ ਟੋਕਰੀ ਵੀ ਚਾਹੁੰਦੀ ਹੈ, ਥੋੜਾ ਥੋੜਾ ਹਿੱਸਾ ਸਾਰੇ ਲੰਗਰ ਵਿਚ ਪਾ ਕੇ ਜਾਣਾ। ਇਹ ਨੀ ਵੀ ਬਾਬੇ ਨੇ ਫਤਿਹ ਬੁਲਾਤੀ ਹੁਣ ਬਸ ਆ ਧਾਰਨਾ ਇਕ ਮਿੰਟ ਦੀ ਪੜ੍ਹ ਲਓ, ਨਾਲੇ ਟੋਕਰੀ ਵਿਚ ਲੰਗਰ ਵਾਸਤੇ ਸੇਵਾ। ਇਹ ਸਭ ਸੇਵਾ ਤੁਹਾਡੀ ਗੁਰੂ ਘਰ ਵਿਚ ਸਫਲੀ ਕਰਨ ਮਹਾਰਾਜ, ਆਪੋ ਆਪਣਾ ਹਿੱਸਾ ਪਾਉਣੇ। ਬਾ ਪੜ੍ਹ ਲਓ ਇਕ ਵਾਰ ਫੇਰ, ਤੇਰੀ ਜਗ ਮਗ ਜੋਤ ਬਰਾਜ ਰਹੀ, ਜਗ ਮਗ ਜੋਤ ਬਰਾਜ ਰਹੀ। ਬੋਲੋ ਸ਼੍ਰੀ ਆਪ ਚਲ ਨਗਰ ਮਜਾਰ, ਤੇਰੀ ਜਗ ਮਗ ਜੋਤ ਬਰਾਜ ਰਹੀ, ਜਗ ਮਗ ਜੋਤ ਬਰਾਜ ਰਹੀ। ਸ਼੍ਰੀ ਆਪ ਚਲ ਨਗਰ ਮਜਾਰ, ਤੇਰੀ ਜਗ ਮਗ ਜੋਤ ਬਰਾਜ ਰਹੀ, ਜਗ ਮਗ ਜੋਤ ਬਰਾਜ ਰਹੀ। ਤੇਰੀ ਜਗ ਮਗ ਜੋਤ ਜਿਨ੍ਹਾਂ ਪ੍ਰੇਮੀਆਂ ਨੇ ਕੈਸਟਾਂ ਲੈਣੀਆਂ ਹੁਣ ਭਾਈ ਸਾਡੇ ਸਿੰਘਾਂ ਤੋਂ ਬਾਹਰ ਲੈ ਸਕਦੇ ਹੋ, ਬਹੁਤ ਸੰਗਤਾਂ ਪੁੱਛਦੀਆਂ ਸੀ। ਬਹੁਤ ਬਹੁਤ ਧੰਨਵਾਦ। ਭੁੱਲਾਂ ਤੋਂ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।